त्रंत मोह जा गरीब निवाज न दूसर तो सो फूल सीमो हमरी प्रभ्याप न पुलन हार गृह देखियात दर्ब परोसो या कल मैं कल काल कृपान की पारी पूजान को पारी परोसो सगल द्वार को शाड के गहियो तुहारु द्वार बाहें गहें लाजस गोविंद दास तुहार जीता जियो पिंड सब तेरा तू अंतर जामी पुरख भगवान दासन दास कह जन नानक जिहा तू कराए तिहा हम करी वखियान दासन दास कह जन नानक जिहा तू कराए तिहा हम करी वखियान
सतनाम श्री वाहे गुरु साहिब जी मुद्रा मौन दया कर चोले पत्र का करह विचार रे मुद्रा मौन दया कर चोले पत्र का करह विचार रे खेंथा एहो तन सियो अपना नाम करो आधार रे ऐसा जोग कमावहो जोगी जप तप संजम गुरमुख भोगी रहाओ बुद्ध विभूत चढ़ावो अपने सिंगे सुरत मिलाई कर बैराग फिरो तन नगरी मन के किंगरी बजाई पंच तत्
लहर दरखो रहे नराल मताड़े कहत कबीर सुनो रे संतो धर्म दया कर बड़ी पंच तत् लहर दरखो रहे निराल मताड़े कहत कबीर सुनो रे संतो धर्म दया कर बड़ी। वाहिगुरु जी का खालसा वाहिगुरु जी की फतह। मुंदरा मोन दया कर चोले पत्र का करो विचार रे।
वाहिगुरु जी का खालसा वाहिगुरु जी की फतेह। परम सन्मान योग गुरु खालसा सतसंग जीओ सतगुरु ने अपार बख्शिश कीती आप संतां संध्या समय सतगुरु दी परम पावन हजूरी विच रात्रि दे दीवान दियां हाजरियां पर रहे हो सतगुरु दी पावन अमृत रूप बाणी दा रस पिन्ना मनोहर कीर्तन सरवण कीता है। हुण आप संगतां सतगुरु दी पावन बाणी दी लड़ीवार कथा सरवण कर रहे हो। भगत कबीर जी जो एक महान उच्च कोटि दे महापुरश होए हन उन्हां दी पावन बाणी दी कथा प्रारंभ है जिस पवित्र शब्द का पाठ आप संगतां ने सरवण किया है। इस पावन शब्द दे विचले भावां तों पता लगता है कि यह पवित्र शब्द किसी योगी दे प्रथाएं उच्चारण किया है। इस पावन पवित्र शब्द दियां जो रहाउ दियां पंक्तियां हन उन्हां रहाउ दियां पंक्तियां विच भगत कबीर जी ने फरमाया ऐसा जोग कमावहो जोगी जप तप संजम गुरमुख भोगी। किसे योगी नू संबोधन करके आखरे हन कि ऐ योगी तू हठ योग ते कर रहा है। हठ योग दे अठ अंग मन्ने होए हन याम नेम आसन प्राणायाम प्रत्याहार धारणा ध्यान ते समाधि। जिस योगी ने इना अठा अंगा नू धारण कीता होवे ਉਹਨੂੰ ਪੂਰਨ ਯੋਗੀ ਸਮਝਿਆ ਜਾਂਦਾ ਹੈ। ਪਰ ਜਿੱਥੋਂ ਤੱਕ ਗੁਰਮਤਿ ਦਾ ਸਵਾਲ ਹੈ, ਗੁਰਮਤਿ ਦੇ ਅੰਦਰ ਇਹ ਯਮ, ਨੇਮ, ਪ੍ਰਤਿਆਹਾਰ ਆਦਿਕ ਜੋ ਯੋਗ ਦੇ ਅੱਠ ਅੰਗ ਮੰਨੇ ਹੋਏ ਹਨ, ਇਹਨਾਂ ਦੀ ਥਾਂ 'ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੇਵਾ ਅਤੇ ਸਿਮਰਨ ਨੂੰ ਵਧੇਰੇ ਮਹਾਨਤਾ ਬਖਸ਼ਿਸ਼ ਕੀਤੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਨੂੰ ਵੀ ਸਿੱਧ ਲੋਕ ਮਿਲੇ ਅਤੇ ਉਹਨਾਂ ਸਿੱਧਾਂ ਨੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਯੋਗ ਦੇ ਚਿੰਨ੍ਹ ਲਿਆ ਕੇ ਭੇਟਾ ਕਰ ਦਿੱਤੇ ਅਤੇ ਨਾਲ ਹੀ ਇਹ ਪੇਸ਼ਕਸ਼ ਕੀਤੀ ਕਿ ਮਹਾਰਾਜ ਤੁਸੀਂ ਇਹ ਯੋਗ ਦੇ ਚਿੰਨ੍ਹ ਧਾਰਨ ਕਰ ਲਵੋ, ਤੁਸੀਂ ਯੋਗੀ ਬਣ ਜਾਵੋ, ਅਸੀਂ ਤੁਹਾਨੂੰ ਸਭ ਤੋਂ ਉੱਚਾ ਰੁਤਬਾ, ਉੱਚਾ ਮੁਰਾਤਬਾ ਦੇਣ ਵਾਸਤੇ ਤਿਆਰ ਹਾਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਬਾਣੀ ਦੇ ਅੰਦਰ ਇਹਨਾਂ ਸਿੱਧਾਂ ਦੇ ਪ੍ਰਥਾਏ ਚਾਰ ਪੌੜੀਆਂ ਉਚਾਰਨ ਕੀਤੀਆਂ। ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਬਿਭੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦਿ ਅਨੀਲ ਅਨਾਦਿ ਅਨਾਹਤ, ਜੁਗ ਜੁਗ ਏਕੋ ਵੇਸ਼। ਯੋਗੀ ਲੋਕ ਬਲੌਰ ਦੀਆਂ ਮੁੰਦਰਾ ਕੰਨਾਂ ਵਿੱਚ ਪਾਉਂਦੇ ਸਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮੁੰਦਾ ਸੰਤੋਖ, ਤੁਸੀਂ ਸੰਤੋਖ ਦੀਆਂ ਮੁੰਦਰਾ ਆਪਣੇ ਕੰਨ ਵਿੱਚ ਪਾਓ। ਮਨ ਯੋਗੀ ਹੈ, ਸੰਕਲਪ ਵਿਕਲਪ ਇਸ ਦੇ ਕੰਨ ਹਨ, ਇਹਨਾਂ ਨੂੰ ਵਿਚਾਰ ਦੀ ਛੁਰੀ ਦੇ ਨਾਲ ਪਾੜ ਕੇ, ਕੱਟ ਕੇ ਇਹਨਾਂ ਵਿੱਚ ਸੰਤੋਖ ਦੀ ਮੁੰਦਰਾ ਪਾਓ। ਅਤੇ ਨਾਲ ਹੀ ਹਜ਼ੂਰ ਕਹਿੰਦੇ ਨੇ ਸਰਮ ਪਤ, ਜਿਹੜਾ ਵੈਰਾਗ ਧਾਰਨ ਕਰਨਾ ਹੈ ਵਿਸ਼ੇ ਵਿਕਾਰਾਂ ਵੱਲੋਂ, ਮਨ ਦੇ ਵਿੱਚ ਲੱਜਿਆ ਧਾਰਨ ਕਰਨੀ ਹੈ, ਅਤੇ ਇਹਨੂੰ ਪਾਤਰ ਬਣਾਓ। ਮੁੰਦਾ ਸੰਤੋਖ ਸਾਰਮ ਪਤ, ਅਰਥ ਵਾਸਤੇ ਝੋਲੀ ਧਿਆਨ ਕੀ, ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਧਿਆਨ ਜੋੜਨਾ ਹੈ, ਅਤੇ ਧਿਆਨ ਦੀ ਝੋਲੀ ਬਣਾਓ। ਅਤੇ ਨਾਲ ਹੀ ਹਜ਼ੂਰ ਕਹਿੰਦੇ ਨੇ ਸੰਸਾਰ ਨੂੰ ਨਾਸ਼ਵੰਤ ਜਾਣਨਾ, ਇਹਨੂੰ ਕਰਹਿ ਵਿਭੂਤ, ਇਹਨੂੰ ਵਿਭੂਤੀ ਸਮਝੋ। ਇਹ ਸਰੀਰ ਤੇ ਯੋਗੀ ਲੋਕ ਸਵਾਹ ਵੀ ਮਲਦੇ ਸਨ, ਕਹਿੰਦੇ ਅਸੀਂ ਵਿਭੂਤੀ ਮਲੀ ਹੈ, ਪਰ ਹਜ਼ੂਰ ਕਹਿੰਦੇ ਸੰਸਾਰ ਨੂੰ ਤੇ ਸਰੀਰ ਨੂੰ ਨਾਸ਼ਵੰਤ ਸਮਝਣਾ, ਤੇ ਇਹੀ ਵਿਭੂਤੀ ਆਪਣੇ ਸਰੀਰ ਤੇ ਚੜਾਓ। ਖਿੰਥਾ ਕਾਲ ਕੁਆਰੀ ਕਾਇਆ, ਇਸ ਕਾਇਆ ਨੂੰ ਕਾਲ ਦੀ ਹੀ ਕੁਆਰੀ ਗ੍ਰਾਹੀ ਸਮਝਣਾ। ਇਹ ਖਿੰਥਾ ਪਹਿਨੋ, ਗੋਦੜੀ ਪਾਓ। ਖਿੰਥਾ ਕਾਲ ਕੁਆਰੀ ਕਾਇਆ, ਜੁਗ ਡੰਡਾ ਪ੍ਰਤੀਤ, ਜਿਹੜੀ ਗੁਰੂ ਦੀ ਦੱਸੀ ਜੁਗਤ ਹੈ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਦਿਆਂ ਖੇਲਦਿਆਂ ਪੈਲੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਉਹ ਗੁਰੂ ਦੀ ਜੁਗਤੀ ਕੀ ਹੈ? ਜੈਸੇ ਜਲ ਮਹਿ ਕਵਲ ਨਿਰਾਲਮ, ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਵਖਾਣੇ। ਇਹ ਗੁਰੂ ਦੀ ਦੱਸੀ ਜੁਗਤੀ ਹੈ। ਅੰਜਨ ਮਾਹੇ ਨਿਰੰਜਨ ਰਹੀ ਹੈ, ਜੋਗ ਜੁਗਤ ਇਹ ਵਪਾਈ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜਿਹੜੀ ਗੁਰੂ ਦੀ ਦੱਸੀ ਜੁਗਤੀ ਹੈ ਇਹਨੂੰ ਡੰਡਾ ਬਣਾਓ, ਅਤੇ ਨਾਲ ਹੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ 'ਤੇ ਪੂਰਨ ਭਰੋਸਾ ਰੱਖੋ। ਇਹਦੇ ਨਾਲ ਤੁਹਾਨੂੰ ਅਸਲੀ ਯੋਗ ਦੀ ਪ੍ਰਾਪਤੀ ਹੋ ਸਕਦੀ ਹੈ। ਅਤੇ ਨਾਲ ਹੀ ਹਜ਼ੂਰ ਕਹਿਣ ਲੱਗੇ, ਆਈ ਪੰਥੀ ਸਗਲ ਜਮਾਤੀ, ਮਨ ਜੀਤਾ ਜਗ ਜੀਤ। ਇੱਕ ਯੋਗੀਆਂ ਦਾ ਪੰਥ ਹੈ ਜਿਸਦਾ ਨਾਮ ਆਈ ਹੈ। ਆਈ ਇੱਕ ਮਾਈ ਦਾ ਨਾਮ ਹੈ, ਉਹ ਗੋਰਖਨਾਥ ਦੀ ਚੇਲੀ ਸੀ ਅਤੇ ਉਹਨੇ ਗੋਰਖਨਾਥ ਨੂੰ ਇਹ ਗੱਲ ਆਖੀ ਕਿ ਮੈਂ ਵੀ ਚਾਹੁੰਦੀ ਹਾਂ ਮੇਰਾ ਨਾਮ ਦੁਨੀਆਂ ਵਿੱਚ ਕਾਇਮ ਰਹੇ। ਤਾਂ ਉਸ ਵੇਲੇ ਗੋਰਖਨਾਥ ਨੇ ਇਹਦੇ ਨਾਂ 'ਤੇ ਪੰਥ ਚਲਾ ਦਿੱਤਾ ਸੀ ਜਿਸਦਾ ਨਾਮ ਆਈ ਰੱਖਿਆ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਆਈ ਪੰਥੀ ਸਗਲ ਜਮਾਤੀ, ਸਾਡਾ ਆਈ ਪੰਥ ਇਹੀ ਧਾਰਨ ਕੀਤਾ ਹੋਇਆ ਹੈ। ਸਗਲ ਜਮਾਤੀ, ਅਸੀਂ ਸਾਰਿਆਂ ਹੀ ਜਮਾਤਾਂ ਦੇ, ਜਿੰਨੀਆਂ ਸੰਪਰਦਾਵਾਂ ਨੇ, ਭਾਵ ਜਿੰਨੇ ਵੀ ਪਰਮੇਸ਼ਰ ਦੇ ਨਾਂ 'ਤੇ ਮਤ ਮਤੰਤਰ ਚੱਲਦੇ ਹਨ, ਅਸੀਂ ਉਹਨਾਂ ਸਾਰਿਆਂ ਦੇ ਨਾਲ ਹੀ ਪਿਆਰ ਦੀ ਸਾਂਝ ਬਣਾਈ ਹੋਈ ਹੈ। ਅਸੀਂ ਕਿਸੇ ਇੱਕ ਫਿਰਕੇ ਨੂੰ ਜਾਂ ਇੱਕ ਸੰਪਰਦਾਏ ਨੂੰ ਅੱਛਾ ਨਹੀਂ ਸਮਝਦੇ। ਜਿੰਨੀਆਂ ਵੀ ਜਮਾਤਾਂ ਨੇ, ਜਿੰਨੇ ਫਿਰਕੇ ਨੇ, ਜਿੰਨੀਆਂ ਸੰਪਰਦਾਵਾਂ ਨੇ, ਉਹਨਾਂ ਸਾਰਿਆਂ ਦੇ ਨਾਲ ਅਸੀਂ ਸਾਂਝੀ ਮਿਲਵਰਤਨ ਕਰਦੇ ਹਾਂ। ਇਹੀ ਸਾਡਾ ਆਈ ਪੰਥ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਤੁਸੀਂ ਤਾਂ ਰਿੱਧੀਆਂ ਸਿੱਧੀਆਂ ਦੇ ਬਲ ਨਾਲ ਦੁਨੀਆਂ ਨੂੰ ਮਗਰ ਲਾਉਂਦੇ ਹੋ, ਸੰਸਾਰ ਨੂੰ ਜਿੱਤਦੇ ਹੋ, ਪਰ ਅਸੀਂ ਇਹਦੀ ਥਾਂ ਸਾਧਨ ਕਰਦੇ ਹਾਂ। ਜਿਹੜਾ ਮਨੁੱਖ ਤੇ ਹੀ ਫਤਿਹ ਪ੍ਰਾਪਤ ਕਰ ਲੈਂਦਾ ਕਿ ਤੋਂ ਵੱਡਾ ਯੋਗੀ ਹੋਇਆ ਹੈ, ਪਰ ਇਸਨੇ ਸੰਨਿਆਸ ਲਿਆ, ਯੋਗ ਧਾਰਨ ਕੀਤਾ, ਪ੍ਰਸਿੱਧ ਹੋਇਆ। ਇਹਨੇ ਇੱਕ ਗ੍ਰੰਥ ਵੀ ਲਿਖਿਆ ਹੈ, ਉਹਦੇ ਵਿੱਚ ਉਹਨੇ ਇੱਕ ਬੜੀ ਸ਼ਾਨਦਾਰ, ਉਹ ਕਹਿੰਦਾ ਮਨ ਰਿਪ ਜੀਤੇ ਸਭ ਮਨ ਰਿਪ ਜੀਤਾ। ਇਹਦਾ ਮਤਲਬ ਇਹ ਮਨ ਵੈਰੀ ਜਿਉਂਦਾ ਹੈ, ਤੇ ਸਾਰੇ ਹੀ ਵੈਰੀ ਜਿਉਂਦੇ ਹਨ। ਜਿੱਤ ਲਿਆ ਤੇ ਸਮਝ ਲਪਤ ਕਰ ਲਈ, ਇਹ ਗੁਰਮੁਖ ਜਗ ਜੀਤ। ਆਦੇਸ਼ ਤਿਸੈ ਅਨਾਦ ਅਨਿਸ, ਆਦੇਸ਼ ਆਦੇਸ਼ ਦਾ ਅਖਰੀ ਆਰਤਾਰ ਕਰਨੀ, ਮੱਥਾ ਦਿੰਦੇ ਹਾਂ ਕੋਈ ਕੋਈ ਰਾਮ ਰਾਮ ਯੋਗੀਆਂ ਦਾ ਨਾਰਾ ਸੀ। ਅੱਜ ਸੱਚੇ ਪਾਤਸ਼ਾਹ ਸਾਡੀ ਤੇ ਉਸ ਅਰੇ ਵਿੱਚ ਨਮਸਕਾਰ, ਬੰਧਨ ਅਨਕ ਬਾਰ ਡੋਲਣ ਤੇ ਹੱਥ, ਉਹ ਕੈਸਾ ਦੇ ਅਨੀਲ ਜੁਗ ਏਕੋ ਵੇਸ ਕਾਰਨ ਰੂਪ ਨੀਲ। ਉਹ ਹੈ ਅਨਾਦ, ਲੱਗਦਾ ਨਹੀਂ ਹੁੰਦਾ, ਉਹ ਕਦੇ ਨਾਸ ਵੀ ਰਹਿੰਦੇ ਨੇ, ਜੁਗ ਜੁਗ ਏਕੋ ਦੇ ਵਿੱਚ ਹੀ ਵੇਸ ਧਾਰਨ ਕਰਕੇ ਰਹਿੰਦੇ ਨੇ। ਚੇਤਾ ਆ ਗਿਆ ਕਿਤੇ, ਪਰ ਇਹਨਾਂ ਕੀ ਰਹਿੰਦਾ, ਯੁਗ ਬਦਲ ਜਾਣੇ, ਉਹ ਭੇਜਣ ਇੱਕ ਹੀ ਰਹਿੰਦਾ, ਉਹ ਕਦੀ ਨਹੀਂ ਬਦਲਦਾ। ਮਹਾਰਾਜ ਨੇ ਬਹੁਤ ਸੂਰਜ ਏਕੋ ਰੁੱਤ ਦੇ ਕੇ, ਜਿਵੇਂ ਸੂਰਜ ਤਾਂ ਇੱਕ ਹੀ ਰਹਿੰਦਾ ਹੈ, ਰੁੱਤ ਅਨੇਕ ਦੇ ਪਾਈ, ਪਰ ਉਹ ਵਾਹਿਗੁਰੂ ਪਰਮੇਸ਼ਰ ਉਹ ਸੂਰਜ ਸਰੂਪ ਦੇ ਵਿੱਚ ਵਿਦਮਾਨ ਹੁੰਦੇ ਨਾਲ ਵਾਹਿਗੁਰੂ ਵਿੱਚ ਤਾਂ ਮਿਲਦੀਆਂ ਨੇ। ਇਸੇ ਤਰ੍ਹਾਂ ਧੰਨ ਗੁਰੂ ਹੋਰ ਅੱਗੇ ਤਿੰਨ ਪੌੜੀਆਂ, ਦਇਆ ਭੰਡਾਰਨ ਘਟਘਟ ਅੱਗੇ ਏਕਾ ਮਾਇ ਪ੍ਰਵਾਨ, ਚੌਥੀ ਭੰਡਾਰ ਜੋ ਕੁਛ ਪਾਇਆ। ਉਹਨਾਂ ਚਾਰ ਹੀ ਪੌੜਾਤਸ਼ਾਹ ਨੇ ਯੋਗੀਆਂ ਨੂੰ ਥਾਂ ਤੇ ਸ੍ਰੇਸ਼ਟ ਗੌਣੀ ਗੁਣ ਧਾਰਨ ਕਰਨ। ਇਧਰ ਭਗਤ ਕਰ ਗੁਰੂ ਨਾਨਕ ਦੇ ਮਹਾਰਾਜ ਵਰੋਸਾਏ ਹੋਏ ਇੱਕ ਮਾਂ ਦੇ ਪਾਸ ਯੋਗ ਦੇ ਨਾਲ ਹੀ ਬੇਨਤੀ ਕੀਤਾ। ਯੋਗ ਦੇ ਭਗਤ ਕਬੀਰ ਇਹ ਸ਼ਬਦ ਉਚਾਰਨ ਕੀਤਾ, ਜੋ ਕਮਾਵੀ ਪੁਰਸ਼ ਯੋਗ ਨਹੀਂ ਤੇ ਭਗਤ ਯੋਗ ਸੰਜਮ ਗੁਰਮੁਖ ਹੋ ਗਈ, ਅਰਥ ਹੈ ਗੁਰੂ ਸਨਮੁਖ ਹੋ ਕੇ ਬਿਰਤੀ ਨੂੰ ਵਾਹਿਗੁਰੂ ਦੇ ਉਸ ਵਾਹਿਗੁਰੂ ਪਰਮੇਸ਼ਰ ਰਸ ਨੂੰ ਆਪਣੀ ਚਿੱਤ ਬਿਰਤੀ ਨੂੰ ਉਸ ਨਾਮ ਸਕਦਾ ਹੈ। ਤੇ ਜਿਹੜੇ ਗੁਰਮੁਖ ਪਿਆਰ ਸਹਿ ਯੋਗ ਕਬਦ ਨਾਲ ਸੁਰਤ ਦਾ ਹਨ, ਜਪ ਦਾ ਜਪ ਕੀਤਾ ਤਿੰਨ ਧਾਰਨ ਕੀਤੇ ਨੇ, ਪ੍ਰਾਪਤ ਹੋਇਆ ਸਾਰੇ ਦੇ ਸਾਰੇ ਅਧੂਰੇ ਵਿਅਰਥ ਹੋ ਕੇ ਹੀ ਰਹਿ ਜਾਂਦੇ। ਵੀਰ ਜੀ ਇੱਕ ਭਗਤ ਕਬੀਰ ਤਜਰਬੇ ਬਾਰੇ ਇੱਕ ਬਹੁਤ ਸੁੰਦਰ ਉਚਾਰਨ ਕੀਤਾ ਹੈ ਤੇ ਮਨ ਦੇ ਵਿੱਚ ਬਈ ਆਪ ਵਾਸਤੇ ਧਰਮ ਗੁਜ਼ਾਰਿਆ, ਪੜ੍ਹ ਕੇ ਵੀ ਫਿਰ ਸੋਚਿਆ ਵੇਖ ਲਈਏ ਤੇ ਹੱਠ ਯੋਗ ਦੀ ਸਾਧਨਾ ਵੀ ਭਗਤ ਜੀ ਸਿੱਖ ਲਈ ਕਰਨ ਲੱਗ ਪਏ। ਬਿਰਤੀ ਦਸਵੇਂ ਦੁਆਰ ਦੇ ਵਿੱਚ ਟਿਕਣ ਲੱਗ ਪਈ। ਪੰਜਵੇਂ ਦੁਆਰ ਤੋਂ ਹੇਠਾਂ ਆਉਂਦੀ ਤਾਂ ਉਸ ਵੇਲੇ ਕਈ ਤਰ੍ਹਾਂ ਦੇ ਵਖਸ਼ੇਪ ਮਨ ਦੇ ਵਿੱਚ ਪੈਦਾ ਹੋ ਜਾਂਦੇ। ਸੋਚਿਆ ਵੀ ਇਹਦੇ ਨਾਲ ਵੀ ਗੱਲ ਨਹੀਂ ਬਣੀ। ਫਿਰ ਤੀਸਰੇ ਨੰਬਰ ਤੇ ਉਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਹੁਣ ਆਪਾਂ ਵਾਹਿਗੁਰੂ ਦੀ ਭਗਤੀ ਹੀ ਕਰਨੀ ਹੈ। ਭਗਤੀ ਤੋਖ ਦੀਨ ਕਿਰਪਾਲਾ ਗੁਣੇ ਨਾ ਕਿਤ ਹੀ ਹੈ ਭਿੱਗਾ। ਕਿੰਨੇ ਵੀ ਗੁਣ ਹੋਣ ਪਰ ਵਾਹਿਗੁਰੂ ਤਾਂ ਭਗਤੀ ਤੇ ਹੀ ਪ੍ਰਸੰਨ ਹੁੰਦਾ ਹੈ ਤੇ ਭਗਤ ਜੀ ਰਾਤ ਦਿਨ ਵਾਹਿਗੁਰੂ ਦੀ ਭਗਤੀ ਵਿੱਚ ਲੱਗ ਗਏ। ਤੇ ਫਿਰ ਬਹੁਤ ਸਾਰੇ ਲੋਕ ਆਉਂਦੇ, ਕੋਈ ਸ਼ਸਤਰ ਗਿਆਨ ਦੀ ਮਹਾਨਤਾ ਨੂੰ ਪ੍ਰਗਟਾਉਂਦਾ ਤੇ ਕੋਈ ਯੋਗ ਦੀ ਵਡਿਆਈ ਆਖਦਾ, ਪਰ ਭਗਤ ਕਬੀਰ ਜੀ ਫਿਰ ਭਗਤੀ ਵਿੱਚ ਹੀ ਲੱਗੇ ਰਹੇ। ਉਹਨਾਂ ਨੇ ਆਪਣੇ ਸਿਧਾਂਤ ਨੂੰ ਤੇ ਆਪਣੇ ਨਿਸ਼ਚੇ ਨੂੰ ਪ੍ਰਗਟਾਉਂਦਿਆਂ ਹੋਇਆਂ ਸ਼ਲੋਕ ਉਚਾਰਨ ਕੀਤਾ। ਕਬੀਰ ਮੈਂ ਜਾਣਿਆ ਪੜਬੋ ਭਲੋ, ਪੜਬੇ ਸਿਉ ਪਲ ਜੋਗ, ਭਗਤ ਨਾ ਛਾਡੋ ਰਾਮ ਕੀ ਭਾਵੈ ਨਿੰਦੋ ਲੋਗ। ਬਈ ਪਹਿਲਾਂ ਤੇ ਮੈਂ ਸੋਚਿਆ ਵੀ ਧਰਮ ਗ੍ਰੰਥਾਂ ਦੀ ਵਿਦਿਆ ਪੜ੍ਹਨੀ ਚਾਹੀਦੀ ਹੈ, ਪਰ ਪੜ੍ਹ ਕੇ ਮਨ ਨੂੰ ਜਦੋਂ ਸ਼ਾਂਤੀ ਨਾ ਮਿਲੀ ਫਿਰ ਮੈਂ ਸੋਚਿਆ ਪੜ੍ਹਬੇ ਸਿਉ ਪਲ ਜੋਗ, ਵੀ ਜਿਹੜਾ ਯੋਗ ਕਰਨਾ ਇਹ ਪੜ੍ਹਾਈ ਨਾਲੋਂ ਅੱਛਾ ਹੈ। ਯੋਗ ਦੇ ਨਾਲ ਕੁਝ ਤਾਂ ਮਨ ਟਿਕਦਾ ਹੀ ਹੈ, ਪਰ ਫਿਰ ਜਦੋਂ ਯੋਗ ਕਰਕੇ ਵੀ ਮਨ ਨੂੰ ਪੂਰਨ ਸ਼ਾਂਤੀ ਨਿਰਮਲਤਾ ਨਾ ਮਿਲੀ ਤੇ ਫਿਰ ਭਗਤੀ ਵਿੱਚ ਲੱਗੇ। ਭਗਤ ਨਾ ਛਾਡੋ ਰਾਮ ਕੀ ਭਾਵੈ ਨਿੰਦੋ ਲੋਕ। ਹੁਣ ਚਾਹੇ ਲੋਕ ਕਿੰਨੀ ਨਿੰਦਿਆ ਵੀ ਕਰੀ ਜਾਣ ਪਰ ਅਸੀਂ ਵਾਹਿਗੁਰੂ ਦੀ ਭਗਤੀ ਛੱਡ ਨਹੀਂ ਸਕਦੇ। ਲਓ ਹੁਣ ਭਗਤ ਕਬੀਰ ਜੀ ਆਰੰਭ ਤੋਂ ਇਸ ਸ਼ਬਦ ਦੇ ਵਿੱਚ ਭਗਤ ਯੋਗ ਦੇ ਜਿਹੜੇ ਚਿੰਨ ਹਨ ਜਾਂ ਸ੍ਰੇਸ਼ਟ ਗੁਣ ਹਨ ਉਹਨਾਂ ਨੂੰ ਧਾਰਨ ਕਰਨ ਦੀ ਸਿੱਖਿਆ ਬਖਸ਼ਿਸ਼ ਕਰਦੇ ਹਨ, ਕਿਉਂਕਿ ਆਮ ਜਿਹੜੇ ਯੋਗੀ ਲੋਕ ਨੇ ਉਹ ਕੰਨ ਦੇ ਵਿੱਚ ਮੁੰਦਰਾ ਵੀ ਪਾਉਂਦੇ ਨੇ ਤੇ ਝੋਲੀ ਵੀ ਰੱਖਦੇ ਨੇ ਤੇ ਖੱਪਰ ਵੀ ਆਪਣੇ ਪਾਸ ਰੱਖਦੇ ਨੇ, ਗੋਦੜੀ ਵੀ ਪਾਉਂਦੇ ਹਨ ਤੇ ਹੋਰ ਵੀ ਕਈ ਸਾਧਨ ਯੋਗੀ ਲੋਕ ਕਰਦੇ ਨੇ। ਤੇ ਭਗਤ ਕਬੀਰ ਜੀ ਉਸ ਯੋਗੀ ਨੂੰ ਭਗਤ ਯੋਗ ਦੇ ਜਿਹੜੇ ਲੱਛਣ ਹਨ, ਭਗਤ ਯੋਗ ਦੇ ਦੈਵੀ ਗੁਣ ਜੋ ਉਸਦੇ ਚਿੰਨ ਹਨ ਉਹਨਾਂ ਨੂੰ ਧਾਰਨ ਕਰਨ ਦੀ ਸਿੱਖਿਆ ਬਖਸ਼ਿਸ਼ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ।
ਮੁੰਦਰਾ ਮੌਨ ਦਇਆ ਕਰ ਝੋਲੇ, ਪੱਤਰ ਕਾ ਕਰੋ ਵਿਚਾਰ ਰੇ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਮੁੰਦਰਾ ਮੌਨ, ਵੀ ਜਿਹੜਾ ਮੌਨ ਧਾਰਨ ਕਰਨਾ ਹੈ ਇਹ ਮੁੰਦਰਾ ਧਾਰਨ ਕੀਤੀ ਹੋਈ ਹੈ। ਜਿਵੇਂ ਯੋਗੀ ਲੋਕ ਕੰਨਾਂ ਦੇ ਵਿੱਚ ਮੁੰਦਰਾ ਪਾਉਂਦੇ ਸਨ, ਇਹਦਾ ਜਿਹੜਾ ਆਪਣੀ ਜ਼ੁਬਾਨ ਨੂੰ ਕਾਬੂ ਵਿੱਚ ਰੱਖਣਾ ਹੈ, ਮੌਨ ਧਾਰਨ ਕਰਨਾ ਹੈ, ਕਿਉਂਕਿ ਮੌਨ ਦਾ ਅਰਥ ਹੈ ਆਪਣੀ ਜ਼ੁਬਾਨ 'ਤੇ ਕੰਟਰੋਲ ਕਰਨਾ, ਬੋਲਣਾ ਬੰਦ ਕਰ ਦੇਣਾ। ਹਜ਼ੂਰ ਕਹਿੰਦੇ ਮੁੰਦਰਾ ਮੌਨ, ਜਿਹੜਾ ਮੌਨ ਧਾਰਨ ਕਰਨਾ ਹੈ, ਇੱਕ ਤਾਂ ਬਾਹਰਲਾ ਮੌਨ ਹੈ ਅਤੇ ਇੱਕ ਮਨ ਦਾ ਮੌਨ ਹੈ। ਜਿਹੜਾ ਮਨ ਦਾ ਮੌਨ ਉਹ ਹੈ ਜਿਹਦੇ ਵਿੱਚ ਮਨ ਦੇ ਸੰਕਲਪ ਵਿਕਲਪ ਹੀ ਅਤੇ ਮਨ ਦੇ ਸਾਰੇ ਵਿਚਾਰ ਵੀ ਸ਼ਾਂਤ ਹੋ ਜਾਂਦੇ ਨੇ, ਇਹ ਮਨ ਦਾ ਮੌਨ ਹੈ। ਇਸ ਨੂੰ ਸਮਦਮ ਸਾਧਨ ਵੀ ਲਿਖਿਆ, ਸਮ ਮਨ ਦੀਆਂ ਵਾਸ਼ਨਾਵਾਂ ਨੂੰ ਰੋਕਣਾ ਅਤੇ ਦਮ ਇੰਦਰੀਆਂ ਦਾ ਦਮਨ ਕਰਨਾ। ਇਹ ਮੁੰਦਰਾ ਮੌਨ ਮੌਨ ਦੇ ਵਿੱਚ ਦੋਵੇਂ ਹੀ ਆ ਗਏ, ਵੀ ਜਿਹੜੇ ਸਮਦਮ ਸਾਧਨ ਕਰਨੇ ਨੇ ਮਨ ਨੂੰ ਵਾਸ਼ਨਾ ਵੱਲੋਂ ਅਤੇ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਰੋਕਣਾ, ਇਹ ਅਸੀਂ ਮੁੰਦਰਾ ਧਾਰਨ ਕੀਤੀ ਹੋਈ ਹੈ। ਦਇਆ ਕਰ ਝੋਲੀ, ਅਤੇ ਫਿਰ ਜਿਹੜੀ ਦਇਆ ਮਨ ਦੇ ਵਿੱਚ ਧਾਰਨ ਕਰਨੀ ਹੈ, ਜੀ ਦਇਆ ਪ੍ਰਵਾਨ, ਇਸ ਦਇਆ ਨੂੰ ਧਰਮ ਦੀ ਮਾਂ ਵੀ ਸਤਿਗੁਰੂ ਨੇ ਲਿਖਿਆ। ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਨ ਸੂਤ। ਇਹ ਜਿਹੜੀ ਦਇਆ ਹੈ, ਦਇਆ ਕਰਨ ਦੁੱਖ ਹਰਨੰ ਉਚਰਨ ਨਾਮ ਕੀਰਤਨ ਹੈ, ਦਇਆਲ ਪੁਰਖ ਭਗਵਾਨ ਹੈ, ਨਾਨਕ ਲਿਪਤ ਨਾ ਮਾਇਆ। ਜਿਹੜੀ ਗਰੀਬਾਂ ਤੇ ਦਇਆ ਕਰਨੀ ਹੈ, दया तो ही सेवा जन्म लेंदी है। जिस बंदे दे मन दे विच दया होवे ते सेवा भी उही कर सकदा है। जिस बंदे दे मन दे विच दया नहीं वो कदे धर्मी नहीं हो सकता, वो जालम तो हो सकता है। ते जिस बंदे दे मन दे विच दया होवे वो परोपकार करेगा, गरीबां दी सेवा करेगा, लोड़वंदा दी लोड़ पूरी करेगा। इधर भगत कबीर जी कहते ने मुंद्रा मोन दया कर झोली, जिहड़ी दया करनी है इनू पाई झोली बनाया है। ते तुसी भी मौन दियां मुंद्रा धारण करो ते दया दी झोली अपनी मोढ़े विच पाओ। पत्र का करो विचार रे ते जिहड़ी ब्रह्म विचार करनी है ते इनू पाई पत्रका दा अर्थ है पात्र बनाओ। जिवें योगी लोग खपर रखते सन या चिप्पी हाथ विच रखते सन, इधर पत्रका करो विचार रे जिहड़ी ब्रह्म विचार है अथवा गुरु शब्द की विचार है, गुरबाणी की विचार है, इनू तुसी पात्र बनाउणा करो।
खंथा एहो तन सियो अपना, नाम करो आधार रे।
भगत कबीर जी फरमाउंदे ने योगी लोग खिंथा दा अर्थ है गोदड़ी भी पाउंदे हन, इह भी इक योगियां दी निशानी है। खिंथा एहो तन सियो अपना, हजूर कहिंदे ने इह जिहड़ा तन तुहाडा भौतिक शरीर है ते इहदे विच मन भी है, सूक्ष्म शरीर मन भी है। हजूर कहिंदे ने इह जिहड़ा तन है ते तन दे अंदर मन है ते इसनू उस वाहिगुरु परमेश्वर दे नाल सियाउणा, भाव उस दे नाल जोड़ना, इह तुसी गोदड़ी पहनना करो। जिवें योगी लोग बहुत सारियां लीरां कठियां कर करके ते सूई धागे दे नाल सियाउ सियाउ के गोदड़ी तैयार करदे सन ते फिर उहनू अपने शरीर ते पहनदे सन। इधर भगत कबीर जी कहिंदे खिंथा इहो तन सियो अपना, तुसी अपने तन नूं भी वाहिगुरु दे नाल जोड़ना है ते अपने मन नूं भी वाहिगुरु दे नाल जोड़ना है। यही तुसी खिंथा दा अर्थ है गोदड़ी पहनो, नाम करो आधार रे। ते नाल ही भगत कबीर जी कहिंदे भाई तुसी वाहिगुरु दे नाम नूं अपना आसरा बनाओ। जिवें योगियां नूं योग दा आसरा हुंदा है ते इधर भगत जी कहिंदे सानूं नाम दा आसरा है। जिहड़े नाम दे प्रेमी हुंदे हन उहनां नूं नाम तों बिना होर कुछ भी चंगा नहीं लगदा। सतगुरु महाराज ने दृष्टांत दित्ता, अमली अमल ना अंबड़ै मच्छी नीर ना होए, जो रत्ते सह अपने तिन पावै सब कोई। अमली नूं अमल ना मिले चाहे खाण लई होर किन्ने भी पदार्थ मिल जाण, पर उहदे मन नूं कदे शांति नहीं आउंदी। इसे तरह मच्छी नूं चाहे किन्ने भी होर तुसी पदार्थ दे दिओ, जिन्ने मर्जी सुख दे दिओ, पर उह पाणी तों बिना नहीं जिउंदी रह सकदी, मच्छी नीर ना होए। इसे तरह जो रत्ते सह अपने, जिहड़े उस अपने प्रभु दे प्यारे दे प्रेम दे विच रंगे हुंदे ने, तिन पावै सब कोई, भावें उहनां दे अगे सब कोई आदमी पदार्थ लिया के रख देवे, पर उहनां दा मन कदे भी उहनां पदार्थां वल लुभाए मन नहीं हुंदा, क्योंकि उहनां दा प्रेम अंदरों नाम दे नाल हुंदा। हाजूर कहिंदे ने नाम करो आधार रे, भाई तुसीं उस वाहिगुरु दे नाम नूं ही अपने जीवन दा आधार बनावो।
ऐसा जोग कमावो जोगे, जप तप संजम गुरमुख भोगे रहाओ, बुद्ध बिपोत चढ़ावो अपनी सिंगे सुरत मिलाए।
रहाओ विश्राम दे के भगत कबीर जी जेडे बाकी योग दे होर चिन्ह ने जा होर समग्री है उहदा अगे जिक्र करदे हैं। बुद्ध बिपोत चढ़ावो अपनी, भगत कबीर जी कहिंदे योगी लोग स्वा भी मलदे ने। इधर अपनी बुद्धि अंदर बुद्ध बपूत चढ़ावो अपनी, जिहड़ी बुद्धि नूं उस अकाल पुरख वाहिगुरु दे विच चढ़ाउणा है, उस चिदाकाश दे विच अपनी बुद्धि नूं चढ़ाउणा है। इही बपूती स्वा मलना कीती है ते तुसी भी मलो। ਭਾਵ ਆਪਣੀ ਬੁੱਧੀ ਨੂੰ ਅਕਾਲ ਪੁਰਖ ਦੇ ਨਾਲ ਚੜਾਉਣਾ, ਜਿਵੇਂ ਸਤਿਗੁਰੂ ਮਹਾਰਾਜ ਨੇ ਲਿਖਿਆ ਸੀ ਨਾ, ਧਿਆਨ ਕੀ ਕਰਹਿ ਬਪੂਤ, ਉਹ ਧਿਆਨ ਦੀ ਬਪੂਤੀ ਮਾਲਣਾ ਕੀਤੀ ਹੈ, ਬੁੱਧ ਬਪੂਤ ਚੜਾਵੋ ਆਪਣੀ, ਇਸ ਬੁੱਧੀ ਨੂੰ ਅਕਾਲ ਪੁਰਖ ਜਿਹਦਾ ਆਕਾਸ਼ ਦੇ ਵਿੱਚ ਚੜਾਉਣਾ, ਇਹ ਅਸੀਂ ਬਪੂਤੀ ਮਲੀ ਹੈ ਤੇ ਤੁਸੀਂ ਵੀ ਮਲੋ। ਸਿੰਘੀ ਸੁਰਤ ਮਿਲਾਈ, ਤੇ ਜਿਹੜੀ ਆਪਣੀ ਸੁਰਤ ਨੂੰ ਵਾਹਿਗੁਰੂ ਦੇ ਨਾਲ ਮਿਲਾਇਆ ਜੋੜਿਆ ਹੈ, ਤੇ ਇਹੀ ਅਸੀਂ ਸਿੰਘੀ ਵੀ ਵਜਾਈ ਹੈ। ਜੋਗੀ ਲੋਕ ਸਿੰਘੀ ਵੀ, ਉਹ ਹਰਨ ਦੇ ਸਿੰਘ ਦੀ ਇੱਕ ਪੀਪੀ ਜੀ ਬਣਾਈ ਹੁੰਦੀ ਹੈ, ਤੇ ਜੋਗੀ ਲੋਕ ਜਦੋਂ ਭੰਡਾਰਾ ਛਕਦੇ ਨੇ ਉਸ ਵੇਲੇ ਉਹ ਸਿੰਘੀ ਵਜਾਉਂਦੇ ਸਨ। ਇੱਧਰ ਭਗਤ ਕਬੀਰ ਜੀ ਕਹਿੰਦੇ ਸਿੰਘੀ ਸੁਰਤ ਮਿਲਾਈ, ਜਿਹੜੀ ਅਸੀਂ ਸੁਰਤ ਨਾਮ ਦੇ ਨਾਲ ਜੋੜੀ ਹੈ ਤੇ ਸੁਰਤ ਦੇ ਵਿੱਚ ਅਸੀਂ ਨਾਮ ਦਾ ਉਚਾਰਨ ਕਰ ਰਹੇ ਹਾਂ, ਇਹੀ ਅਸੀਂ ਸਿੰਘੀ ਵਜਾਈ ਹੈ।
ਕਰ ਬੈਰਾਗ ਫਿਰਾਂ ਤਨ ਨਗਰੀ, ਮਨ ਕੀ ਕਿੰਗੁਰੀ ਬਜਾਈ।
ਉਹ ਭਗਤ ਜੀ ਕਹਿੰਦੇ ਜਿਹੜੇ ਯੋਗੀ ਹੈ ਉਹ ਘਰ ਬਾਰ ਛੱਡ ਕੇ ਬਾਹਰ ਜੰਗਲਾਂ ਵਿੱਚ ਤੁਰੇ ਫਿਰਦੇ ਨੇ, ਪਰ ਭਗਤ ਜੀ ਕਹਿੰਦੇ ਕਰ ਬੈਰਾਗ ਫਿਰੋਂ ਤਨ ਨਗਰੀ, ਮੈਂ ਮਨ ਦੇ ਵਿੱਚ ਵੈਰਾਗ ਧਾਰਨ ਕਰਕੇ ਤੇ ਮੈਂ ਇਸ ਸਰੀਰ ਰੂਪੀ ਨਗਰੀ ਦੇ ਵਿੱਚ ਹੀ ਫਿਰਦਾ ਹਾਂ। ਇਹਦਾ ਮਤਲਬ ਇਹ ਹੈ ਅਸੀਂ ਬਾਹਰੋਂ ਤਿਆਗ ਨਹੀਂ ਕੀਤਾ। ਗੁਰਮਤ ਦਾ ਸਿਧਾਂਤ ਇਹ ਹੈ, ਰੇ ਮਨ ਐਸੋ ਕਰਸ ਨਿਆਸਾ, ਬਨ ਸੇ ਸਦਨ ਸਭਾ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਜਿਹੜਾ ਤਿਆਗ ਜਾਂ ਵੈਰਾਗ ਉਹ ਮਨ ਦੇ ਨਾਲ ਕਰਨਾ, ਇਹ ਗੁਰੂ ਨਾਨਕ ਸਾਹਿਬ ਦਾ ਮਤ ਨਹੀਂ। ਘਰ ਬਾਰ ਪਰਿਵਾਰ ਨੂੰ ਛੱਡ ਕੇ ਜੰਗਲਾਂ ਪਹਾੜਾਂ ਵਿੱਚ ਜਾ ਕੇ ਰਹਿਣਾ, ਇਹਦਾ ਨਾਮ ਯੋਗ ਹੈ, ਇਹਦਾ ਨਾਮ ਸੰਨਿਆਸ ਹੈ। ਨਹੀਂ, ਸਤਿਗੁਰੂ ਕਹਿੰਦੇ ਨੇ ਬਈ ਤੁਸੀਂ ਜਿੰਨੇ ਤੁਹਾਡੇ ਘਰ ਨੇ ਬਾਂਸੇ ਸਦਨ ਸਭਾ ਘਰ ਸਮਝੋ, ਤੁਸੀਂ ਆਪਣੇ ਮਨ ਦੇ ਵਿੱਚ ਇਹਨਾਂ ਮਨ ਨੂੰ ਇਕਾਗਰ ਕਰ ਲਵੋ, ਤੇ ਜਿਹੜੇ ਤੁਹਾਡੇ ਜਿੰਨੇ ਵੀ ਘਰ ਨੇ ਤੁਹਾਡੇ ਆਪਣੇ ਚਾਹੇ ਦੂਸਰੇ ਨੇ ਉਹਨਾਂ ਨੂੰ ਜੰਗਲ ਵਾਂਗ ਸਮਝੋ। ਯੋਗੀ ਲੋਕ ਜੰਗਲ ਦੇ ਵਿੱਚ ਕਿਉਂ ਜਾਂਦੇ ਸਨ, ਉਹਦਾ ਮਨੋਵਿਗਿਆਨਕ ਇੱਕ ਕਾਰਨ ਸੀ, ਘਰ ਦੇ ਮਾਹੌਲ ਇੰਨੇ ਖਰਾਬ ਸਨ, ਉੱਥੇ ਉਹਨਾਂ ਲਈ ਰਹਿਣਾ ਬੜਾ ਮੁਸ਼ਕਲ ਸੀ, ਉਹਨਾਂ ਨੂੰ ਆਪਣਾ ਘਰ ਨਰਕ ਵਾਂਗੂ ਪ੍ਰਤੀਤ ਹੁੰਦਾ ਸੀ। ਫਿਰ ਉਹ ਬਿਲਕੁਲ ਜੰਗਲ ਵਿੱਚ ਜਾ ਕੇ ਰਹਿਣਾ, ਇਕਾਂਤ ਵਿੱਚ ਰਹਿਣਾ, ਉਹ ਟੰਕ ਹੋ ਕੇ ਰਹਿਣਾ, ਜਿੱਥੇ ਉਹਨਾਂ ਦੇ ਮਨ ਨੂੰ ਕੁਛ ਸਕੂਨ ਮਿਲਦਾ ਸੀ, ਸ਼ਾਂਤੀ ਮਿਲਦੀ ਸੀ, ਤੇ ਉਹ ਪਸੰਦ ਕਰਦੇ ਸਨ। ਪਰ ਸਤਿਗੁਰੂ ਕਹਿੰਦੇ ਭਾਈ ਤੁਸੀਂ ਘਰ ਬਾਰ ਛੱਡ ਕੇ ਜੰਗਲਾਂ ਵਿੱਚੋਂ ਜਾ ਕੇ ਸ਼ਾਂਤੀ ਢੂੰਡਦੇ ਹੋ, ਪਰ ਤੁਸੀਂ ਘਰ ਦਾ ਮਾਹੌਲ ਹੀ ਇਸ ਤਰ੍ਹਾਂ ਦਾ ਬਣਾ ਲਵੋ ਜਿਵੇਂ ਜੰਗਲ ਦਾ ਹੁੰਦਾ ਹੈ, ਘਰ ਦੇ ਮਾਹੌਲ ਨੂੰ ਇੰਨਾ ਸ਼ਾਂਤ ਤੇ ਪਵਿੱਤਰ ਕਰ ਲਵੋ, ਤੁਹਾਨੂੰ ਘਰ ਬਾਰ ਛੱਡਣ ਦੀ ਲੋੜ ਹੀ ਨਾ ਪਵੇ। ਮਨ ਹੀ ਮਾਹੇ ਉਦਾਸਾ, ਮਨ ਹੀ ਮਨ ਦੇ ਵਿੱਚ ਉਦਾਸਤਾਈ ਨੂੰ ਧਾਰਨ ਕਰੋ, ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਪਾਵਨ ਸਿੱਖਿਆ ਹੈ। ਕਰ ਬੈਰਾਗ ਫਿਰੋ ਤਨ ਨਗਰੀ, ਭਗਤ ਕਬੀਰ ਜੀ ਕਹਿੰਦੇ ਮੈਂ ਮਨ ਦੇ ਵਿੱਚ ਵੈਰਾਗ ਧਾਰਨ ਕਰਕੇ ਜੰਗਲਾਂ ਪਹਾੜਾਂ ਦੇ ਵਿੱਚ ਨਹੀਂ, ਇਹ ਸਰੀਰ ਰੂਪੀ ਨਗਰੀ ਦੇ ਵਿੱਚ ਹੀ ਮੈਂ ਫਿਰ ਰਿਹਾ ਹਾਂ। ਮਨ ਕੀ ਕਿੰਗਰੀ ਵਜਾਈ, ਤੇ ਫਿਰ ਮੈਂ ਆਪਣੇ ਮਨ ਦੀ ਕਿੰਗ ਵੀ ਵਜਾ ਰਿਹਾ ਹਾਂ। ਉਹ ਮਨ ਦੀ ਕਿੰਗ ਕਿਹੜੀ ਹੈ, ਜਿਹੜਾ ਮਨ ਦੀ ਬਿਰਤੀ ਨੂੰ ਜੋੜ ਕੇ ਤੇ ਵਾਹਿਗੁਰੂ ਦੇ ਨਾਮ ਦਾ ਸੁਰਤ ਵਿੱਚ ਹੀ ਉਚਾਰਨ ਕਰਨਾ, ਇਹੀ ਮੈਂ ਕਿੰਗ ਵਜਾ ਰਿਹਾ ਹਾਂ। ਮਨ ਦੀ ਕਿੰਗਰੀ ਇਹੀ ਹੈ, ਮਨ ਦੁਆਰਾ ਪਰਮੇਸ਼ਰ ਦਾ ਨਾਮ ਜਪਣਾ, ਜਸ ਕਰਨਾ, ਇਹ ਮੈਂ ਮਨ ਦੀ ਕਿੰਗ ਵਜਾ ਰਿਹਾ ਹਾਂ।
ਪੰਚ ਤਤ ਲਹਿਰ ਦਾ ਰੱਖੋ ਰਹਿ ਨਿਰਾਲਮ ਤਾੜੇ।
ਉਹ ਭਗਤ ਕਬੀਰ ਜੀ ਕਹਿੰਦੇ ਮੈਂ ਤੇ ਇਹੋ ਜਿਹਾ ਯੋਗ ਧਾਰਨ ਕਰ ਰਿਹਾ ਹਾਂ, ਪੰਚ ਤਤ ਲੈ ਹਿਰਦੈ ਰੱਖੋ, ਜਿਹੜੇ ਪੰਜ ਤਤ ਨੇ ਆਪ ਤੇਜ ਵਾਯੂ ਪ੍ਰਿਥਵੀ ਆਕਾਸ਼ ਐਸੀ ਰਹਿਤ ਰਹੋ ਹਰ ਪਾਸਾ, ਇਹ ਪੰਜਾਂ ਤੱਤਾਂ ਦੀ ਧਾਰਨਾ ਕਰਕੇ। ਪੰਜ ਤਤ ਲੈ ਦਾ ਅਰਥ ਪੰਜਾਂ ਤੱਤਾਂ ਦੀ ਧਾਰਨਾ ਕਰਕੇ, ਉਹ ਪੰਜਾਂ ਤੱਤਾਂ ਦੀ ਧਾਰਨਾ ਕੀ ਹੈ, ਵੀ ਜਿਵੇਂ ਧਰਤੀ ਹੈ, ਧਰਤੀ ਵਿੱਚ ਖਿਮਾ ਦਾ ਗੁਣ ਹੈ, ਉਸ ਤੋਂ ਖਿਮਾ ਨੂੰ ਧਾਰਨ ਕਰਨਾ, ਸਹਿਣਸ਼ੀਲਤਾ ਨੂੰ ਧਾਰਨ ਕਰਨਾ, ਤੇ ਫਿਰ ਉਸ ਤੋਂ ਅੱਗੇ ਪਾਣੀ ਹੈ, ਪਾਣੀ ਵਿੱਚ ਨਿਰਮਲਤਾ ਤੇ ਸ਼ਾਂਤੀ ਦਾ ਗੁਣ ਹੈ, ਇਹਨੂੰ ਧਾਰਨ ਕਰ ਲੈਣਾ। ਉਸ ਤੋਂ ਅੱਗੇ ਅੱਗ ਹੈ, ਅੱਗ ਦੇ ਵਿੱਚੋਂ ਪ੍ਰਕਾਸ਼ਤਾ ਦਾ ਗੁਣ ਧਾਰਨ ਕਰਨਾ, ਤੇ ਪਾਪਾਂ ਨੂੰ ਨਾਸ਼ ਕਰਨ ਦੀ ਸ਼ਕਤੀ ਨੂੰ ਅੰਦਰ ਪੈਦਾ ਕਰਨਾ, ਇਹ ਉਸ ਅੱਗ ਤੋਂ ਗੁਣ ਗ੍ਰਹਿਣ ਕਰਨਾ ਤੇ ਹਵਾ ਤੋਂ ਅਸਪਰਸ਼ਤਾ ਅਸੰਗਤਾ ਤੇ ਨਿਰਲੇਪਤਾ ਨੂੰ ਹਾਸਲ ਕਰਨਾ ਤੇ ਜਿਹੜਾ ਆਕਾਸ਼ ਹੈ ਉਸ ਦੇ ਵਿੱਚੋਂ ਨਿਰਖੋਭਤਾ ਤੇ ਗੰਭੀਰਤਾ ਨੂੰ ਗ੍ਰਹਿਣ ਕਰਨਾ। ਇਹ ਸ੍ਰੇਸ਼ਟ ਗੁਣ ਨੇ ਪੰਜਾਂ ਤੱਤਾਂ ਦੇ। ਇੱਧਰ ਭਗਤ ਕਬੀਰ ਜੀ ਕਹਿੰਦੇ ਨੇ ਪੰਜ ਤੱਤ ਲੈ ਹਿਰਦੈ ਰੱਖੋ। ਮੈਂ ਇਹ ਪੰਜ ਤੱਤਾਂ ਦੇ ਜਿਹੜੇ ਗੁਣ ਨੇ ਇਹਨੂੰ ਪੰਜਾਂ ਤੱਤਾਂ ਦੀ ਧਾਰਨਾ ਵੀ ਕਿਹਾ ਜਾਂਦਾ। ਮੈਂ ਪੰਜਾਂ ਤੱਤਾਂ ਦੇ ਸ੍ਰੇਸ਼ਟ ਗੁਣਾਂ ਨੂੰ ਧਾਰਨ ਕਰਕੇ ਆਪਣੇ ਹਿਰਦੇ ਵਿੱਚ ਰੱਖਦਾ ਹਾਂ ਤੇ ਤੁਸੀਂ ਵੀ ਰੱਖੋ। ਰਹਿ ਨਿਰਾਲਮ ਤਾੜੀ ਤੇ ਫਿਰ ਮੈਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਆਪਣੀ ਮਨ ਬਿਰਤੀ ਨੂੰ ਜੋੜ ਕੇ ਤੇ ਮੈਂ ਸਭ ਤੋਂ ਨਿਰਲੇਪ ਹੋ ਕੇ, ਨਿਰਾਲਮ ਦਾ ਅਰਥ ਹੈ ਨਿਰਲੇਪ ਹੋ ਕੇ, ਤੇ ਮੈਂ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਸਮਾਧੀ ਲਾਈ ਰੱਖਦਾ ਹਾਂ। ਤੇ ਯੋਗੀ ਸਮਾਧੀ ਨੂੰ ਤਾੜੀ ਕਹਿੰਦੇ ਨੇ ਵੀ ਇਹਨੇ ਬੜੀ ਚੰਗੀ ਤਾੜੀ ਲਾਈ ਹੋਈ ਹੈ। ਤੇ ਭਗਤ ਜੀ ਕਹਿੰਦੇ ਜਿਹੜੀ ਨਿਰਵਿਕਲਪ ਸਮਾਧੀ ਹੈ, ਅਫੁਰ ਅਵਸਥਾ ਵਿੱਚ ਜਾ ਕੇ ਮਨ ਬਿਰਤੀ ਦਾ ਜੁੜਨਾ ਹੈ, ਇਹ ਅਸੀਂ ਐਸੀ ਇਹ ਨਿਰਾਲਮ ਤਾੜੀ ਨਿਰਵਿਕਲਪ ਸਮਾਧੀ ਲਾ ਰਹੇ ਹਾਂ।
ਕਹਤ ਕਬੀਰ ਸੁਣੋ ਹੋਰ ਸੰਤ ਧਰਮ ਦਇਆ ਕਰ ਬਾਣੀ।
ਕਬੀਰ ਜੀ ਕਹਿੰਦੇ ਨੇ ਐ ਸੰਤੋ, ਪ੍ਰਭੂ ਦੇ ਪਿਆਰਿਓ, ਬੰਦਗੀ ਕਰਨ ਵਾਲਿਓ, ਸੁਣੋ। ਯੋਗੀ ਲੋਕ ਜਿੱਥੇ ਰਹਿੰਦੇ ਸਨ ਕੁਛ ਵਾੜੀ ਵੀ ਫੁੱਲ ਫਲ ਵੀ ਲਾ ਕੇ ਰੱਖਦੇ ਸਨ। ਇੱਧਰ ਭਗਤ ਕਬੀਰ ਜੀ ਕਹਿੰਦੇ ਨੇ ਅਸੀਂ ਇਹੋ ਜਿਹਾ ਯੋਗ ਕਰ ਰਹੇ ਹਾਂ, ਵਾਹਿਗੁਰੂ ਦੀ ਪ੍ਰਸੰਨਤਾ ਵਾਸਤੇ ਭਗਤੀ ਕਰ ਰਹੇ ਹਾਂ ਤੇ ਨਾਲ ਸ੍ਰੇਸ਼ਟ ਗੁਣਾਂ ਨੂੰ ਧਾਰਨ ਕਰ ਰਹੇ ਹਾਂ। ਧਰਮ ਦਇਆ ਕਰ ਬਾਰੀ ਤੇ ਧਰਮ ਤੇ ਦਇਆ ਦੀ ਵਾੜੀ ਵੀ ਅਸੀਂ ਲਾਈ ਹੋਈ ਹੈ। ਇਹ ਧਰਮ ਤੇ ਦਇਆ ਦੀ ਵਾੜੀ ਸਾਧ ਸੰਗਤ ਹੈ, ਜਿਸ ਦੇ ਵਿੱਚੋਂ ਸਾਨੂੰ ਸਾਰੇ ਗੁਣ ਤੇ ਸਾਰੇ ਸਿੱਖੀ ਅਸੂਲ ਤੇ ਸਾਰੇ ਧਰਮ ਦੇ ਗੁਣ ਵੀ ਪ੍ਰਾਪਤ ਹੁੰਦੇ ਨੇ। ਇਹ ਧਰਮ ਤੇ ਦਇਆ ਦਾ ਕਾਰ ਸਾਧ ਸੰਗਤ, ਇਹ ਅਸੀਂ ਇਹ ਇੱਕ ਵਾੜੀ ਹੈ, ਇਹਦੇ ਵਿੱਚ ਅਸੀਂ ਰਹਿੰਦੇ ਹਾਂ ਤੇ ਇਹਦੇ ਵਿੱਚ ਹੀ ਰਹਿ ਕੇ ਅਸੀਂ ਭਗਤੀ ਕਰਦੇ ਹਾਂ ਤੇ ਦੈਵੀ ਗੁਣ ਧਾਰਨ ਕਰਕੇ ਆਪਣੇ ਜੀਵਨ ਨੂੰ ਸਫਲ ਕਰ ਰਹੇ ਹਾਂ। ਇਸ ਸ਼ਬਦ ਦੇ ਵਿੱਚ ਭਗਤ ਕਬੀਰ ਜੀ ਨੇ ਹਠ ਯੋਗ ਦੀ ਥਾਂ ਤੇ ਭਗਤ ਯੋਗ ਕਰਨ ਦਾ ਉਸ ਯੋਗੀ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ।
ਕਵਨ ਕਾਜ ਸਿਰਜ ਜਗ ਪਿੱਤਰ ਜਨਮ ਕਵਨ ਫਲ ਪਾਇਆ।
ਲੋ, ਇੱਕ ਦਿਨ ਭਗਤ ਕਬੀਰ ਜੀ ਭਗਤੀ ਵਿੱਚ ਬੈਠੇ ਸਨ, ਪਿਛਲੀਆਂ ਯਾਦਾਂ ਸਾਹਮਣੇ ਆਈਆਂ, ਪਿਛਲੇ ਜੀਵਨ ਵੱਲ ਝਾਤ ਮਾਰ ਕੇ ਤੇ ਹੁਣ ਜੋ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਈ ਹੈ ਔਰ ਉਸ ਕਿਰਪਾ ਨੂੰ ਚੇਤੇ ਕਰਕੇ ਮਨ ਵੈਰਾਗ ਦੇ ਵਿੱਚ ਉਛਲਿਆ ਤੇ ਉਸ ਵੈਰਾਗ ਦੇ ਵਿੱਚੋਂ ਇੱਕ ਪ੍ਰਾਰਥਨਾ ਨਿਕਲੀ, ਇੱਕ ਹੂਕ ਨਿਕਲੀ, ਇੱਕ ਅਰਦਾਸ ਨਿਕਲੀ। ਉਸ ਅਰਦਾਸ ਨੂੰ ਭਗਤ ਕਬੀਰ ਜੀ ਨੇ ਇਸ ਪਾਵਨ ਸ਼ਬਦ ਵਿੱਚ ਅੰਕਿਤ ਕੀਤਾ ਹੈ। ਰਹਾਉ ਦੀਆਂ ਪੰਕਤੀਆਂ ਨੇ ਗੋਬਿੰਦ ਹਮ ਐਸੇ ਅਪਰਾਧੀ। ਹੇ ਅਕਾਲ ਪੁਰਖ ਵਾਹਿਗੁਰੂ, ਅਸੀਂ ਤਾਂ ਇਹੋ ਜਿਹੇ ਅਪਰਾਧੀ ਗੁਨਾਹਗਾਰ ਹਾਂ, ਇਹੋ ਜਿਹੇ ਅਸੀਂ ਅਪਰਾਧੀ ਹਾਂ, ਕਸੂਰਵਾਰ ਹਾਂ, ਦੋਸ਼ੀ ਤੇ ਮੁਜ਼ਰਮ ਹਾਂ। ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਤਿਸ ਕੀ ਪਾਓ ਭਗਤ ਨਹੀਂ ਸਾਧੀ। ਜੇ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਜੀਓ ਦਾ ਅਰਥ ਜੀਵਨ ਤੇ ਪਿੰਡ ਦਾ ਅਰਥ ਹੈ ਸੂਲ ਸਰੀਰ ਸਾਨੂੰ ਬਖਸ਼ਿਸ਼ ਕੀਤਾ ਹੈ, ਕਿਉਂਕਿ ਜੀਵਨ ਵੀ ਤੇ ਸਰੀਰ ਵੀ ਵਾਹਿਗੁਰੂ ਪਰਮੇਸ਼ਰ ਦੀ ਦਾਤ ਹੈ। ਇਹ ਆਪਣੀ ਖੁਸ਼ੀ ਨਾਲ ਹਰ ਜੀਵ ਨੂੰ ਦਿੰਦਾ ਤੇ ਜਦੋਂ ਉਸਦੀ ਮੌਜ ਹੁੰਦੀ ਹੈ ਉਹ ਲੈ ਵੀ ਲੈਂਦਾ, ਇਹ ਉਸਦੀ ਆਪਣੀ ਇੱਛਾ ਹੈ। ਜਿਸ ਵਾਹਿਗੁਰੂ ਨੇ ਜੀਓ ਦਾ ਅਰਥ ਸੂਖਸ਼ਮ ਸਰੀਰ ਭਾਵ ਜੀਵ ਆਤਮਾ ਤੇ ਭੌਤਿਕ ਸਰੀਰ ਸਾਨੂੰ ਬਖਸ਼ਿਸ਼ ਕੀਤਾ ਹੈ, ਤਿਸ ਕੀ ਭਾਓ ਭਗਤ ਨਹੀਂ ਸਾਧੀ, ਤੇ ਅਸੀਂ ਉਸਦੀ ਭਾਓ ਭਗਤੀ ਨੂੰ, ਪ੍ਰੇਮਾ ਭਗਤੀ ਨੂੰ ਬਿਲਕੁਲ ਕੀਤਾ ਹੀ ਨਹੀਂ ਹੈ। ਅਸੀਂ ਇਹੋ ਜਿਹੇ ਅਪਰਾਧੀ ਹਾਂ ਜਿਸ ਵਾਹਿਗੁਰੂ ਨੇ ਸਾਨੂੰ ਜੀਵਨ ਦਿੱਤਾ ਹੈ, ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਸਰੀਰ ਦਿੱਤਾ ਹੈ। ਤੇ ਹੁਣ ਸਰੀਰ ਦੀ ਵੀ ਗੱਲ ਲੈ ਲਈਏ, ਸਰੀਰ ਕਿੰਨਾ ਅਮੋਲਕ ਹੈ। ਸਰੀਰ ਦਾ ਇੱਕ ਇੱਕ ਅੰਗ ਜਿਹੋ ਜਿਹਾ ਵਾਹਿਗੁਰੂ ਪਰਮੇਸ਼ਰ ਨੇ ਦਿੱਤਾ ਹੈ, ਹੋਰ ਕੋਈ ਅੰਗ ਨਹੀਂ ਦੇ ਸਕਦਾ। ਜੇ ਕਿਸੇ ਦਾ ਹੱਥ ਕੱਟਿਆ ਜਾਵੇ ਉਹੋ ਜਿਹਾ ਹੱਥ ਨਹੀਂ ਮਿਲ ਸਕਦਾ, ਬਾਂਹ ਕੱਟੀ ਜਾਵੇ ਉਹੋ ਜਿਹੀ ਬਾਂਹ ਨਹੀਂ ਮਿਲ ਸਕਦੀ। ਤੇ ਬਾਕੀ ਭਾਈ ਹੋਰ ਗੱਲਾਂ ਛੱਡੋ, ਵੀ ਉਸ ਵਾਹਿਗੁਰੂ ਦੇ ਅੰਗ ਵਰਗਾ ਕੋਈ ਵੀ ਹੋਰ ਅੰਗ ਕਿਧਰੋਂ ਨਹੀਂ ਸਾਨੂੰ ਮਿਲ ਸਕਦਾ। ਇਸੇ ਲਈ ਸਤਿਗੁਰ ਕਹਿੰਦੇ ਨੇ ਕਿੱਡੀ ਵੱਡੀ ਦਾਤ ਹੈ ਵਾਹਿਗੁਰੂ ਦੀ, ਅਸੀਂ ਇਹਦੀ ਕਦਰ ਨਹੀਂ ਕਰਦੇ। ਪਰ ਯਾਦ ਰੱਖੋ, ਇਹ ਸਰੀਰ ਦੇ ਅੰਗਾਂ ਦੀ ਉਦੋਂ ਕੀਮਤ ਦਾ ਸਾਨੂੰ ਪਤਾ ਲੱਗਦਾ ਜਦੋਂ ਕੋਈ ਖੁੱਸ ਜਾਵੇ, ਕਿਸੇ ਦੀ ਲੱਤ ਬਾਂਹ ਕੱਟੀ ਜਾਵੇ, ਕਿਸੇ ਦੀ ਨਿਗਾਹ ਬੰਦ ਹੋ ਜਾਵੇ, ਕਿਸੇ ਦਾ ਨੱਕ ਹੀ ਕੱਟਿਆ ਜਾਵੇ, ਕਿੰਨਾ ਭੈੜਾ ਲੱਗਦਾ। ਪਰ ਪਤਾ ਉਦੋਂ ਹੀ ਲੱਗਦਾ ਜਦੋਂ ਵਾਹਿਗੁਰੂ ਆਪਣੀ ਦਿੱਤੀ ਦਾਤ ਨੂੰ ਲੈ ਲਵੇ। ਇੱਕ ਪ੍ਰਸੰਗ ਆਉਂਦਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੁਰੇ ਜਾ ਰਹੇ ਸਨ, ਇੱਕ ਪਿੰਡ ਆਇਆ ਹੈ, ਉਸ ਪਿੰਡ ਦੇ ਵਿੱਚੋਂ ਦੀ ਸਤਿਗੁਰੂ ਮਹਾਰਾਜ ਗੁਜ਼ਰ ਰਹੇ ਸਨ। ਇਹ ਕੋਈ ਮਨਮੁੱਖ ਬੰਦਾ ਹੈ ਔਰ ਉਹ ਕਿਸੇ ਦੇ ਨਾਲ ਝਗੜਾ ਵੀ ਕਰ ਰਿਹਾ ਸੀ ਤੇ ਨਾਲ ਹੀ ਵਾਹਿਗੁਰੂ ਪਰਮੇਸ਼ਰ ਦੇ ਗਿਲੇ ਸ਼ਿਕਵੇ ਵੀ ਕਰ ਰਿਹਾ ਸੀ। ਔਰ ਉਸਦੇ ਗਿਲੇ ਸ਼ਿਕਵਿਆਂ ਨੂੰ ਸੁਣ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਖਲੋ ਗਏ। ਦੇਖਣ ਲੱਗੇ ਵੀ ਪਹਿਲਾਂ ਕੀ ਬਕਵਾਸ ਕਰ ਰਿਹਾ ਹੈ, ਕੀ ਆਖ ਰਿਹਾ ਹੈ। ਉਹਨੇ ਬੜਾ ਕੁਛ ਆਖਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸਨੂੰ ਪਿਆਰ ਦੇ ਨਾਲ ਸਮਝਾਉਣ ਲੱਗੇ, ਬਹੁਤਾ ਬੋਲਣ ਚੱਖਣ ਹੋਏ, ਬਿਨ ਬੋਲੇ ਜਾਣਾ ਸਭ ਸੋਏ। ਉਹ ਭਲਿਆ ਲੋਕਾ, ਤੂੰ ਇੰਨਾ ਉੱਚੀ ਕਿਉਂ ਬੋਲਦਾ, ਇੰਨੇ ਗਿਲੇ ਸ਼ਿਕਵੇ ਤੇ ਮਾੜੀਆਂ ਗੱਲਾਂ, ਭੈੜੇ ਸ਼ਬਦ ਕਿਉਂ ਬੋਲਦਾ। ਜੇ ਤੈਨੂੰ ਕੋਈ ਦੁੱਖ ਤਕਲੀਫ ਹੈ ਤੇ ਵਾਹਿਗੁਰੂ ਤਾਂ ਤੇਰੇ ਦਿਲ ਦੀਆਂ ਗੱਲਾਂ ਨੂੰ ਜਾਣਦਾ, ਉਹ ਤੇ ਤੇਰੀ ਅੰਦਰਲੀ ਆਵਾਜ਼ ਨੂੰ ਸੁਣਦਾ, ਉਹਦੇ ਪਾਸ ਉੱਚੀ ਬੋਲਣ ਦੀ ਤਾਂ ਲੋੜ ਹੀ ਨਹੀਂ, ਉਹ ਤੇ ਦਿਲ ਦੀ ਗੱਲ ਨੂੰ, ਦਿਲ ਦੀ ਆਵਾਜ਼ ਨੂੰ ਵੀ ਪਛਾਣਦਾ, ਤੂੰ ਕਿਉਂ ਰੌਲਾ ਪਾਈ ਜਾਂਦਾ। ਇਹ ਅੱਗੋਂ ਕਹਿਣ ਲੱਗਾ ਬਈ ਮੈਨੂੰ ਉਸ ਵਾਹਿਗੁਰੂ ਨੇ ਕੀ ਦਿੱਤਾ ਹੈ, ਜੋ ਕੁਛ ਮੈਨੂੰ ਦਿੱਤਾ ਸੀ ਉਸਨੇ ਖੋਹ ਲਿਆ। ਮੇਰੇ ਪਾਸ ਚੰਗਾ ਕਾਰੋਬਾਰ ਸੀ, ਮੇਰੇ ਪਾਸ ਚੰਗਾ ਧਨ ਸੀ, ਮੇਰੇ ਪਾਸ ਹੋਰ ਵਿਭੂਤੀ ਦੌਲਤ ਬੜੀ ਸੀ, ਪਰ ਉਹ ਸਾਰੀ ਖੋਈ ਗਈ ਹੈ, ਮੇਰੀ ਸਾਰੀ ਨਾਸ ਹੋ ਗਈ ਹੈ, ਮੈਂ ਬਿਲਕੁਲ ਕੰਗਾਲ ਹੋ ਗਿਆ ਹਾਂ, ਹੁਣ ਮੇਰੇ ਕੋਲ ਹੈ ਵੀ ਕੀ ਰੱਬ ਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਜੇ ਹੋਰ ਤੇਰੇ ਪਾਸ ਕੁਝ ਵੀ ਨਹੀਂ ਹੈ ਤੇ ਆਹ ਜਿਹੜਾ ਸਰੀਰ ਹੈ ਇਹ ਵੀ ਤੇ ਵਾਹਿਗੁਰੂ ਦੀ ਦਾਤ ਹੈ, ਸਭ ਕੁਛ ਗੋਬਿੰਦ ਨੇ ਦਿਆ ਜਾਂ ਦੀਨੀ ਮਾਨੁਖ ਦੇਹ, ਜਦੋਂ ਤੈਨੂੰ ਮਨੁੱਖਾਂ ਦੇ ਦਿੱਤੀ ਹੈ ਤੇ ਤੈਨੂੰ ਹੱਥ ਦਿੱਤੇ ਨੇ, ਪੈਰ ਦਿੱਤੇ ਨੇ, ਇਹਨਾਂ ਦੇ ਨਾਲ ਮਿਹਨਤ ਕਰ ਸਕਦਾ ਹੈ, ਆਪਣੀ ਰੋਜ਼ੀ ਰੋਟੀ ਧਨ ਸਭ ਕੁਛ ਕਮਾ ਸਕਦਾ, ਤੂੰ ਰੱਬ ਤੇ ਗਿਲੇ ਸ਼ਿਕਵੇ ਕਿਉਂ ਕਰ ਰਿਹਾ ਹੈ, ਜਦੋਂ ਤੇਰੇ ਪਾਸ ਇਹ ਜੀਵਨ ਹੈ, ਤੇਰੇ ਪਾਸ ਸਰੀਰ ਹੈ। ਇਹ ਕਹਿਣ ਲੱਗਾ ਮੈਂ ਸਰੀਰ ਤੋਂ ਕੀ ਕਰਨਾ ਹੈ, ਇਹਨੇ ਮੇਰਾ ਕੀ ਮੈਨੂੰ ਦੇ ਦੇਣਾ। ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੜੇ ਪਿਆਰ ਦੇ ਵਿੱਚ ਆ ਕੇ ਇਹਨੂੰ ਕਹਿਣ ਲੱਗੇ, ਭਲਿਆ ਲੋਕਾ, ਜੇ ਤੈਨੂੰ ਇਸ ਵਾਹਿਗੁਰੂ ਦੇ ਬਖਸ਼ੇ ਸਰੀਰ ਦੀ ਕੋਈ ਵੀ ਕਦਰ ਨਹੀਂ ਹੈ ਤੇ ਫਿਰ ਇਉਂ ਕਰ, ਤੂੰ ਦੱਸ ਤੈਨੂੰ ਕੀ ਚਾਹੀਦਾ। ਕਹਿੰਦਾ ਮੈਨੂੰ ਤੇ ਧਨ ਚਾਹੀਦਾ, ਮੈਨੂੰ ਮਾਇਆ ਚਾਹੀਦੀ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਚੰਗਾ ਭਾਈ, ਜੇ ਤੈਨੂੰ ਮਾਇਆ ਚਾਹੀਦੀ ਹੈ ਤੇ ਸਰੀਰ ਨਾਲ ਤੇ ਤੇਰਾ ਕੋਈ ਲਗਾਓ ਨਹੀਂ, ਇਹ ਤੇ ਰੱਬ ਦੀ ਦਾਤ ਹੈ, ਤੂੰ ਸਾਨੂੰ ਆਪਣੇ ਸਰੀਰ ਦਾ ਇੱਕ ਹੱਥ ਕੱਟ ਕੇ ਦੇ ਦੇ, ਅਸੀਂ ਤੈਨੂੰ ਹੁਣੇ ਹੀ 5,000 ਰੁਪਇਆ ਦੇ ਦਿੰਦੇ ਹਾਂ। ਇਹ ਸੋਚਣ ਲੱਗਿਆ, ਕਹਿੰਦਾ ਵੀ ਹੈ ਸੱਚੀ ਗੱਲ ਹੈ। ਫਿਰ ਯਾਦ ਆਇਆ, ਕਹਿੰਦਾ ਜੇ ਮੈਂ ਹੱਥ ਹੀ ਕੱਟ ਕੇ ਦੇ ਦਿੱਤਾ ਤੇ ਫਿਰ ਮੈਂ ਤੇ ਲੂਲਾ ਹੋ ਜਾਵਾਂਗਾ, ਅਪਾਹਜ ਹੋ ਜਾਵਾਂਗਾ ਤੇ ਮੈਂ ਕਿਰਿਆ ਕਿਵੇਂ ਕਰਾਂਗਾ। ਯਾਦ ਆ ਗਿਆ, ਕਹਿੰਦਾ ਵੀ ਇਹ ਤੇ ਬੜੀ ਔਖੀ ਗੱਲ ਹੈ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਭਾਈ ਦੋਵੇਂ ਹੱਥ ਦੇ ਦੇਵੇਂ ਤਾਂ 10,000 ਰੁਪਇਆ ਵੀ ਮਿਲ ਸਕਦਾ। ਕਹਿੰਦਾ ਫਿਰ ਤੇ ਉਦੋਂ ਵੀ ਮੁਸ਼ਕਲ ਹੋ ਜਾਵੇਗਾ। ਸਤਿਗੁਰੂ ਕਹਿਣ ਲੱਗੇ, ਅੱਛਾ ਫਿਰ ਇੱਕ ਪੈਰ ਹੀ ਦੇ ਦੇ ਕੱਟ ਕੇ, ਤੈਨੂੰ 10,000 ਰੁਪਇਆ ਇੱਕ ਪੈਰ ਦਾ ਮਿਲ ਸਕਦਾ, ਜੇ ਦੋਵੇਂ ਦੇ ਦੇਵੇਂ ਤੈਨੂੰ 20,000 ਰੁਪਇਆ ਦੇ ਸਕਦੀ ਹਾਂ। ਤੇ ਕਹਿੰਦਾ ਜੇ ਮੇਰੇ ਪੈਰ ਹੀ ਕੱਟੇ ਗਏ, ਮੈਂ ਤੁਰਾਂ ਫਿਰਾਂਗਾ ਕਿਵੇਂ, ਮੈਂ ਤੇ ਚੱਲਣ ਫਿਰਨ ਜੋਗਾ ਵੀ ਨਹੀਂ ਰਵਾਂਗਾ। ਸਤਿਗੁਰੂ ਕਹਿਣ ਲੱਗੇ, ਚੰਗਾ, ਵਾਹਿਗੁਰੂ ਨੇ ਤੈਨੂੰ ਅੱਖਾਂ ਦਿੱਤੀਆਂ ਨੇ, ਤੂੰ ਸਾਨੂੰ ਇੱਕ ਅੱਖ ਦੇ ਦੇ, ਅਸੀਂ ਤੈਨੂੰ 50,000 ਰੁਪਇਆ ਦੇ ਦਿੰਦੇ ਹਾਂ। ਕਹਿੰਦਾ ਮੈਂ ਤੇ ਕਾਣਾ ਹੋ ਜਾਵਾਂਗਾ। ਕਹਿੰਦੇ ਦੋ ਦੇ ਦੇ। ਕਹਿੰਦਾ ਫਿਰ ਤੇ ਇੰਨਾ ਹੀ ਹੋ ਜਾਵਾਂਗਾ। ਕਹਿੰਦੇ ਚੰਗਾ, ਚਾਹੇ ਸਾਡੇ ਪਾਸੋਂ ਤੂੰ 1,00,000 ਰੁਪਇਆ ਲੈ ਲੈ, ਤੂੰ ਸਾਨੂੰ ਆਪਣਾ ਸਿਰ ਦੇ ਦੇ। ਕਹਿੰਦਾ ਜੇ ਸਿਰ ਹੀ ਦੇ ਦਿੱਤਾ ਤੇ ਮੇਰੇ ਪਾਸ ਕੀ ਰਹਿਣਾ, ਮੈਂ ਤੇ ਮਰ ਜਾਵਾਂਗਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਤੂੰ ਹਾਲੇ ਕਿਨੇ ਮੈਨੂੰ ਕੁਛ ਰੱਬ ਨੇ ਦਿੱਤਾ ਨਹੀਂ ਤੇ ਇੰਨਾ ਅਮੋਲਕ ਸਰੀਰ ਤੈਨੂੰ ਦਿੱਤਾ ਹੈ, ਇੱਕ ਇੱਕ ਅੰਗ ਦੀ ਕੋਈ ਕੀਮਤ ਨਹੀਂ ਦੇ ਸਕਦਾ, ਤੇ ਤੂੰ ਕਿਉਂ ਕਹਿੰਦਾ ਮੈਨੂੰ ਰੱਬ ਨੇ ਦਿੱਤਾ ਕੁਝ ਨਹੀਂ। ਜਿਨ ਪ੍ਰਭ ਜੀਓ ਪਿੰਡ ਥਾ ਦੀਆ, जिस वाहिगुरु ने तेनू जीवन दिता है, पिंड शरीर दिता है, तेरा फर्ज यह बनता है कि उस वाहिगुरु की भगती भी करें। तू उस वाहिगुरु का नाम ते जपदा ही नहीं, ते होर सारे काम कार पुठे सीधे करदा फिरदा। चाहिदा तेनू ए है जिथे होर काम करदा उथे नाल वाहिगुरु की भगती वास्ते भी समा कढ़े। जिवें सतगुरु का हुक्म है, हर गुरसिख नू अपनी कमाई विचों दसवंध देना चाहिए। ते जिथे कमाई विचों दसवंध देना है उथे 24 घंटियां विचों भी दसवंध कढ़ना है। तकरीबन 24 घंटियां विचों 2.5 घंटे सानू बाणी भजन पाठ नितनेम करना चाहिए, जिस दे नाल साडा बाकी समा भी सारा सफल हो सकता है। पर भगत कबीर जी इत्थे सानू समझाउंदे ने भी असी इहो जे अपराधी हाँ जिस वाहिगुरु परमेश्वर ने बड़िया ही अमोलक दातां सानू बख्शिश कीतियां ने, जीवन दिता है, शरीर दिता है, तिसकी पाओ भगत नहीं साधी। असी उहदी प्रेमा भगती कदे साधी ही नहीं, पाप कदे उसकी प्रेमा भगती कीती ही नहीं। ते असी अपने होर काम तां सारे करदे रहे हां, पर बाणी पढ़न वास्ते भजन पाठ करन वास्ते साडे पास कोई समा ही नहीं है। साडी ओह हालत है, आहर सब करदा फिरै, आहर एक ना होए, नानक जित आहर जग उधरै विरला पाए कोए। लहुण इसे संबंध विच भगत कबीर जी हुण अपने मन नूं सिख्या देंदे हन, ते नाल सानू सारयां नूं उपदेश देंदे हन। भाई उस वाहिगुरु दे कीते परोपकारां नूं याद रखना चाहीदा है। कवन काज सरजे जग पीतर, यह हर आदमी नूं कुछ समा इस गल ते विचार करनी चाहीदी है। कवन काज सरजे जग पीतर, उस वाहिगुरु परमेश्वर ने किस काम लई सानू संसार दे विच सिरजिया है, भाव सानू किस काम लई पैदा कीता है, इहदे बारे हर बंदे नूं कोई विचार करनी चाहीदी है। जिवें सतगुरु महाराज सच्चे पातशाह ने बाणी विच समझाया, ए शरीरा मेरिया इस जग में आए कै, क्या तुद कर्म कमाया, के कर्म कमाया तुद शरीरा, जा तू जग में आया। ये विचार करनी है भी ये शरीर मिलिया कादे वास्ते, कवन कारज सिरजे जग पीतर, केड़े कम लई वाहिगुरु ने संसार दे विच सानू पैदा कीता है, ते जन्म कवन फल पाया, ते असी मनुखा जन्म लैके केड़ा फल प्राप्त कीता है। चाहिदा ते ए सी असी वाहिगुरु दी भगती करके मुक्ति दे फल नू प्राप्त कर दे, ते पर असी इस मनुखा जन्म नू प्राप्त करके ओ मुक्ति दी थां ते सगां असी जन्म कवन फल पाया, असी सगां कोई पाप रूप कर्म करके ते ओ नरकां दा ही फल भोगना कीता, नरकां दा ही सजा भोगना कीती है। एहो जी साडी हालत बनी हुई है।
पावन तरन तारन चिंता मन, एक निमख ना एहो मन लाया।
भगत कबीर जी मनमुखा दी हालत बयान करदे ने, पावने तरन तारन चिंता मन। पावने दा अर्थ है संसार समुंदर, संसार समुंदर तो तारन वास्ते, ते तारन जहाज दे समान जो अकाल पुरख वाहिगुरु दा नाम सी, ते नाल ही मन दियां चितवनियां पूरियां करन वास्ते चिंता मणी दे समान सी। एक निमख ना एहो मन लाया, ते असी उस नाम दे विच वाहिगुरु दी भगती विच एक निमख अख दे फुरे मात्र भी अपने मन नूं नहीं जोड़िया।
गोबिंद हम ऐसे अपराधे, जिन प्रभ जीओ पिंड था दिया, तिसकी पाप भगत नहीं साधी रहा। पर तन पर की निंदा, पर अपवाद ना छूट।
रहाओ विश्राम दे के भगत कबीर जी, गोबिंद हम ऐसे अपराधी। हुण अपराधी किहो जे आ, गुनाह किहो जे करदे आ, पाप किहो जे करदे आ, ओहदे बारे अगे विश्लेषण करदे हन। पर तन, असी प्रायः तन चराउण वास्ते बड़े यतन करदे हां, झूठ भी बोलदे हां, चोरियां भी करदे हां, डाके भी मारदे हां, किसे दी जान नाल भी खेलदे हां, किसे दे खून दे नाल भी हथ रंगदे हां, प्राए तन वास्ते सारा कुछ करदे हां। ते फिर नाल ही पार तन जिहड़ा प्राया शरीर है, प्राया शरीर किसे भी इस्त्री जां पुरश दा हो सकदा है, ते पार ती ਜਿਹੜੀ ਪਰਾਈ ਇਸਤਰੀ ਹੈ ਤੇ ਨਿੰਦਾ ਤੇ ਜਿਹੜੀ ਪਰਾਈ ਨਿੰਦਿਆ ਹੈ, ਅਸੀਂ ਇਹ ਹਮੇਸ਼ਾ ਲਈ ਕਰਦੇ ਰਹਿੰਦੇ ਹਾਂ। ਇਹ ਬਹੁਤ ਭੈੜੇ ਵਿਕਾਰ ਨੇ, ਬਹੁਤ ਵੱਡੇ ਇਹ ਔਗਣ ਨੇ, ਬਹੁਤ ਵੱਡੇ ਐਬ ਨੇ। ਇਹ ਤੇ ਅਸੀਂ ਸਾਰੇ ਹੀ ਕਰਦੇ ਰਹਿੰਦੇ ਹਾਂ। ਪਰਾਇਆ ਤਨ ਖੋਣ ਵਾਸਤੇ ਕਈ ਤਰ੍ਹਾਂ ਦੀਆਂ ਬੇਈਮਾਨੀਆਂ, ਠੱਗੀਆਂ, ਧੋਖੇ ਕਰਦੇ ਹਾਂ ਤੇ ਪਰਾਏ ਤਨਾਂ ਦੇ ਨਾਲ ਦੁਰਾਚਾਰ ਕਰਦੇ ਹਾਂ, ਪਰਾਈਆਂ ਇਸਤਰੀਆਂ ਨਾਲ ਵੀ ਵਿਚਾਰ ਕਰਦੇ ਹਾਂ ਤੇ ਪਰਾਈ ਨਿੰਦਿਆ ਕਰਨ ਤੋਂ ਵੀ ਕਦੇ ਗੁਰੇਜ਼ ਨਹੀਂ ਕਰਦੇ। ਹਾਲਾਂਕਿ ਸਤਿਗੁਰੂ ਮਹਾਰਾਜ ਨੇ ਸਾਨੂੰ ਸਿੱਖਿਆ ਬਖਸ਼ੀ ਹੈ, ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਨ, ਮੋਹ ਕਾਲੇ ਤਿੰਨਾਂ ਨਿੰਦਕਾਂ ਨਰਕੇ ਕੋਰ ਪਵਨ। ਫਿਰ ਵੀ ਅਸੀਂ ਨਿੰਦਿਆ ਕਰਨ ਨੂੰ ਹਟ ਨਹੀਂ ਸਕਦੇ, ਪਰ ਅਪਵਾਦ ਨਾ ਛੁੱਟੈ ਤੇ ਫਿਰ ਪਰਾਏ ਦੇ ਨਾਲ ਅਪਵਾਦ ਦਾ ਅਰਥ ਹੈ ਖੋਟਾ ਝਗੜਾ ਕਰਨਾ। ਇਹਦਾ ਮਤਲਬ ਐਵੇਂ ਕਿਸੇ ਦੇ ਨਾਲ ਵਾਧੂ ਝਗੜਾ ਕਲੇਸ਼ ਖੜਾ ਕਰੀ ਰੱਖਣਾ ਤੇ ਇਹਨੂੰ ਵੀ ਅਸੀਂ ਕਦੇ ਛੱਡਣ ਵਾਸਤੇ ਤਿਆਰ ਨਹੀਂ ਹੁੰਦੇ।
ਆਵਾ ਗਵਨ ਹੋਤ ਹੈ ਫੁਨ ਫੁਨ, ਇਹੋ ਪ੍ਰਸੰਗ ਨਾ ਟੁੱਟ।
ਭਗਤ ਕਬੀਰ ਜੀ ਕਹਿੰਦੇ ਨੇ ਭੈੜੇ ਕੰਮ ਕਰਨ ਦਾ ਫਲ ਵੀ ਤੇ ਭੈੜਾ ਹੀ ਹੁੰਦਾ, ਬੁਰੇ ਦਾ ਫਲ ਵੀ ਤੇ ਬੁਰਾ ਹੀ ਭੋਗਣਾ ਪੈਂਦਾ। ਜਿਹੜੇ ਆਦਮੀ ਫਿਰ ਇਹ ਭੈੜੇ ਕੰਮ ਕਰਦੇ ਨੇ, ਆਵਾ ਗਵਨ ਹੋਤ ਹੈ ਫੁਨ ਫੁਨ, ਉਹਨਾਂ ਦਾ ਮੁੜ ਮੁੜ ਕੇ ਬਾਰ ਬਾਰ ਆਵਾ ਗਵਨ ਹੁੰਦਾ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਖ ਜੋਇਓ। ਇਉਂ ਅਸੀਂ ਅਨੇਕਾਂ ਜੂਨਾਂ ਦੇ ਵਿੱਚ ਮੁੜ ਮੁੜ ਕੇ ਆਉਂਦੇ ਜਾਂਦੇ ਰਹੇ ਹਾਂ। ਇਹ ਪ੍ਰਸੰਗ ਨਾ ਟੁੱਟੈ, ਇਹ ਜਿਹੜਾ ਪ੍ਰਸੰਗ ਹੈ, ਇਹ ਲੜੀ ਹੈ, ਇਹ ਸਿਲਸਿਲਾ ਹੈ, ਇਹ ਪ੍ਰਕਰਨ ਕਦੇ ਟੁੱਟਦਾ ਹੀ ਨਹੀਂ ਹੈ। ਬਸ ਕਦੇ ਕਿਸੇ ਜੂਨ ਦੇ ਵਿੱਚ ਵਾਸ਼ਨਾ ਦੇ ਵਧੇ, ਕਦੇ ਕਿਸੇ ਜੂਨ ਦੇ ਵਿੱਚ ਪੈ ਪੈ ਕੇ ਅਸੀਂ ਹਮੇਸ਼ਾ ਲਈ ਸਜ਼ਾ ਭੋਗਦੇ ਰਹਿੰਦੇ ਹਾਂ।
ਜਿਹ ਘਰ ਕਥਾ ਹੋਤ ਹਰ ਸੰਤਨ, ਇੱਕ ਨਿਮਖਣਾ ਕਿੰਨੋ ਮੈਂ ਫੇਰਾ।
ਭਗਤ ਜੀ ਮਨਮੁੱਖਾਂ ਦੀ ਦਸ਼ਾ ਉੱਤਮ ਪੁਰਖ ਦੁਆਰਾ ਬਿਆਨ ਕਰ ਰਹੇ ਨੇ। ਗੋਬਿੰਦ ਹਮ ਐਸੇ ਅਪਰਾਧੀ, ਜੇ ਹੁਣ ਭਗਤ ਜੀ ਦੇ ਜੀਵਨ ਵੱਲ ਨਜ਼ਰ ਮਾਰ ਕੇ ਦੇਖੀਏ, ਉਹ ਤੇ ਇੰਨੇ ਪਰਉਪਕਾਰੀ ਸਨ। ਉਹਨਾਂ ਨੇ ਤੇ ਸਾਰਾ ਜੀਵਨ ਹੀ ਵਾਹਿਗੁਰੂ ਦੀ ਭਗਤੀ ਵਿੱਚ ਲਾ ਕੇ ਸਫਲ ਕੀਤਾ ਹੋਇਆ ਸੀ, ਪਰ ਹਾਲਤ ਤੇ ਸਾਡੀ ਬਿਆਨ ਕਰਦੇ ਨੇ। ਜਿਵੇਂ ਕੋਈ ਸਿਆਣਾ ਟੀਚਰ ਉਹ ਬੱਚਿਆਂ ਨੂੰ ਪੜ੍ਹਾਉਂਦਾ ਤੇ ਪਹਿਲਾਂ ਮੂਹਰੇ ਪੂਰਨੇ ਪਾਉਂਦਾ ਤੇ ਫਿਰ ਬੱਚੇ ਉਸ ਨੂੰ ਮਗਰ ਮਗਰ ਪੜ੍ਹਦੇ ਨੇ, ਸਿੱਖਦੇ ਨੇ। ਇਸੇ ਤਰ੍ਹਾਂ ਭਗਤ ਕਬੀਰ ਜੀ ਹੁਣ ਹੈ ਤੇ ਉੱਚ ਕੋਟੀ ਦੇ ਮਹਾਂਪੁਰਸ਼, ਪਰ ਸਾਨੂੰ ਸਮਝਾਉਣ ਦੇ ਲਈ ਇਹ ਸਾਰੀ ਸਿੱਖਿਆ ਦੇ ਰਹੇ ਹਨ। ਗੋਬਿੰਦ ਹਮ ਐਸੇ ਅਪਰਾਧੀ, ਅਸੀਂ ਇਹੋ ਜਿਹੇ ਅਪਰਾਧੀ ਹਾਂ ਜਿਹੜੇ ਕੰਮ ਕਰਨ ਵਾਲੇ ਨੇ ਉਹ ਤਾਂ ਕਰਦੇ ਹੀ ਨਹੀਂ, ਤੇ ਜਿਹੜੇ ਨਾ ਕਰਨ ਵਾਲੇ ਉਹ ਅਸੀਂ ਛੱਡਦੇ ਹੀ ਨਹੀਂ। ਸਾਡੀ ਹਾਲਤ ਇਹ ਹੈ, ਜਿਹ ਘਰ ਕਥਾ ਹੋਤ ਹਰ ਸੰਤਾਂ, ਜਿਸ ਘਰ ਦੇ ਵਿੱਚ ਆ ਗੁਰੂ ਘਰ ਹੈ, ਜਿੱਥੇ ਹਮੇਸ਼ਾ ਉਸ ਵਾਹਿਗੁਰੂ ਪਰਮੇਸ਼ਰ ਦੀ ਕਥਾ ਹੁੰਦੀ ਹੈ ਤੇ ਰੋਜ਼ਾਨਾ ਜਿਹੜੇ ਕਥਾ ਦੇ ਪ੍ਰੇਮੀ ਨੇ ਆ ਕੇ ਸੁਣਦੇ ਨੇ, ਬਾਕੀ ਵੀ ਸਾਰੇ ਸੁਣ ਹੀ ਸਕਦੇ ਹੈ ਨਾ। ਇੱਕ ਨਿਮਖ ਨਾ ਕਿੰਨੋ ਮੈਂ ਫੇਰਾ, ਪਰ ਭਗਤ ਜੀ ਕਹਿੰਦੇ ਮੈਂ ਉਸ ਘਰ ਦੇ ਵਿੱਚ, ਉਸ ਗੁਰੂ ਘਰ ਦੇ ਵਿੱਚ ਜਿੱਥੇ ਵਾਹਿਗੁਰੂ ਦੇ ਪਿਆਰੇ ਸੰਤ ਮਹਾਂਪੁਰਸ਼ ਹਮੇਸ਼ਾ ਹੀ ਕਥਾ ਕਰਦੇ ਨੇ, ਉਸ ਗੁਰੂ ਘਰ ਦੇ ਵਿੱਚ ਮੈਂ ਇੱਕ ਨਿਮਖ ਮਾਤਰ ਵੀ ਜਾ ਕੇ ਕਿਤੇ ਚੱਕਰ ਵੀ ਨਹੀਂ ਲਾਇਆ। ਇਹ ਵੀ ਨਹੀਂ ਸੋਚਿਆ ਵੀ ਚਲੋ ਜੇ ਹੋਰ ਬਹੁਤਾ ਸਮਾਂ ਨਹੀਂ, ਚਲੋ ਗੁਰਦੁਆਰੇ ਮੱਥਾ ਹੀ ਟੇਕ ਆਈਏ। ਇੱਕ ਨਿਮਖ ਨਾ ਕਿੰਨੋ ਮੈਂ ਫੇਰਾ, ਇੱਕ ਨਿਮਖ ਪਰ ਵੀ ਕਦੇ ਮੈਂ ਉੱਥੇ ਫੇਰਾ ਨਹੀਂ ਲਾਇਆ, ਚੱਕਰ ਨਹੀਂ ਲਾਇਆ, ਮੱਥਾ ਟੇਕਣ ਵਾਸਤੇ ਵੀ ਉੱਥੇ ਨਾ ਗਿਆ।
ਲੰਪਟ
ਇੱਥੇ ਉਹਦੇ ਬਾਰੇ ਦੱਸਦੇ ਨੇ, ਲੰਪਟ ਹੋਏ ਵਿਸ਼ੇ ਲੋਕ ਨੇ ਤੇ ਜਿਹੜੇ ਚੋਰ ਨੇ, ਕਿਸੇ ਦਾ ਹੱਕ ਮਾਰਨ ਵਾਲੇ, ਕਿਸੇ ਦਾ ਧਨ ਖੋਹਣ ਵਾਲੇ, ਕਿਸੇ ਦੀ ਵਸਤੂ ਚੁਰਾਉਣ ਵਾਲੇ, ਤੇ ਦੂਤ ਜਿਹੜੇ ਮੁਖਬਰ ਨੇ, ਭਾਵ ਨਿੰਦਿਆ ਚੁਗਲੀ ਕਰਨ ਵਾਲੇ ਲੋਕ ਨੇ, ਤੇ ਮਤਵਾਰੇ ਦਾ ਅਰਥ ਜਿਹੜੇ ਸ਼ਰਾਬੀ ਕਬਾਬੀ ਨੇ। ਤਿੰਨ ਸੰਗ ਸਦਾ ਬਸੇਰਾ ਵੀ ਇਹੋ ਜਿਹੇ ਜਿਹੜੇ ਭੱਦਰ ਪੁਰਸ਼ ਨੇ, ਮਲੇਸ਼ ਨੇ, ਸਾਖਤ ਨੇ, ਉਹਨਾਂ ਦੀ ਸੰਗਤ ਵਿੱਚ ਹਮੇਸ਼ਾ ਵਸਦਾ ਰਿਹਾ ਤੇ ਜਿੱਥੇ ਰੱਬ ਦੇ ਪਿਆਰੇ ਬੈਠ ਕੇ ਵਾਹਿਗੁਰੂ ਦੀ ਕਥਾ ਕਰਦੇ ਨੇ, ਗੁਰਬਾਣੀ ਦੀ ਕਥਾ ਕਰਦੇ, ਪਰ ਵੀ ਜਾ ਉੱਥੇ ਤਾਂ ਨਹੀਂ ਲਾਇਆ, ਉੱਥੇ ਤੇ ਜਾ ਕੇ ਵੀ ਨਹੀਂ ਜਾ ਕੇ ਟਿਕਿਆ, ਪਰ ਇਹੋ ਜਿਹੇ ਪੁੱਠੇ ਕੰਮ ਕਰਨ ਵਾਲੇ ਤੇ ਲੰਪਟ ਚੋਰ ਦੂਤ ਮਤਵਾਰੇ, ਜਿਹੜੇ ਵਿਸ਼ਿਆਂ ਵਿੱਚ ਲੰਪਟ ਤੇ ਚੋਰੀਆਂ ਕਰਨ ਵਾਲੇ ਤੇ ਦੂਤ ਮੁਖਬਰੀਆਂ ਕਰਨ ਵਾਲੇ ਤੇ ਮਤਵਾਰੇਦਾਰ ਸ਼ਰਾਬੀ ਕਬਾਬੀ ਲੋਕ ਨੇ, तीन संघ सदा बसेरा भी उन्हां दी संगत विच हमेशा लई वसदा रहा।
काम क्रोध माया मद मत सर ए संपै मोह माहे।
भगत कबीर जी कहिंदे ने दैवी गुण तां मैं कोई धारण नहीं कीता, ना ना कीती है वाहिगुरु दी भगती। गोबिंद हम ऐसे अपराधी, असी एहो जे अपराधी हां। काम क्रोध माया मद मत सर, काम विकार ते क्रोध गुस्सा ते माया मद, माया ते मद हंकार ते मत्सर ईरखा, ए संपै मोह माही। ए जड़ी आसरी संपदा है, भाव औगण ने ऐब ने, ए मेरे शरीर विच सारे वस रहे हन।
दया धर्म अर गुर की सेवा ए सुपनंतर नाहे।
ए वाहिगुरु जी दया करनी ते धर्म श्रेष्ठ गुणा नू धारण करना ते नाल ही गुरु की सेवा, ए सुपनंतर नहीं। ते सुपने दे विच भी कदे सानू ख्याल नहीं आया भी असी दया करिए, किसे गरीब की सेवा करिए, किसे साधु महात्मा नू कोई लंगर पानी कोई जल पानी छका दईए, ते ए ते कदे ख्याल ही नहीं आया। धर्म दा ते कदे चेता भी नहीं आया, गुरु घर की सेवा का भी कदे फुरना नहीं उठिया। ए ते गल्लां सुपने दे विच भी नहीं आईयां। इन्हां दे मुकाबले ते काम क्रोध माया मद मत्सर ए जड़े विकार ने, इन्हां विच दिन रात लगे रहे।
देन दयाल कृपाल दामोदर भगत वच्छल पहारे।
भगत कबीर जी कहिंदे ने गोविंद हम ऐसे अपराधी, हे गोविंद वाहिगुरु जी असी एहो जे गुनाहगार हां, एहो जे अपराधी हां। हुण तुहाडे चरणां विच ही अरदास है, दीन दयाल कृपाल दामोदर, हे दीना ते दयालता करन वाले, कृपा दे घर कृपा दे खजाने दामोदर। दामोदर भी वाहिगुरु का नाम ही है। हूं तां वैसे दामोदर कृष्ण जी का भी नाम पिया है। एक बारी छोटी उम्र दे विच कुछ शरारतां कर रहे सन, ते जिहड़ी इन्हां दी मां जसोदा सी ते उन्हें इन्हां दे लक नूं रस्सी पा के उखल दे नाल बन्न दित्ता सी, जिथों इन्हां दा दामोदर नाम पिया। उधर कहिंदे ने लक नूं जां पेट नूं दाम कहिंदे ने रस्सी नूं, भी उह लक नूं रस्सी पा के कृष्ण जी नूं उखल नाल बन्निया सी, ते इहनूं उदों दामोदर नाम पिया है। पर इधर गुरबाणी में जिहड़ा दामोदर शब्द वरत्या, इहदा अर्थ इउं महापुरश करदे ने भी जिसने संकल्प रूपी पेट दे दुआले इस माया रूपी दाम रस्सी नूं लपेटिया होया, भाव जिसते माया सारी अधीन है, उहदे संकल्प दे विच इच्छा दे विच वरत रही है। ऐसा जो अकाल पुरख वाहिगुरु है भगत वशल पै हारी। भगत कबीर जी कहिंदे फिर भगत वशल भगती नाल प्यार करन वाला है ते पै नूं हारी नाश करन वाला है। उस अकाल पुरख दे चरणां दे विच अरदास बेनती कर रहे ने, हे वाहिगुरु असी है ते अपराधी, है ते एहो जे गुनाहगार, पर फिर भी तेरे चरणां दे विच साडी इक अरदास इक बेनती है।
कहत कबीर पीर जन रखो हर सेवा करो तुम्हारे।
कबीर जी ने अकाल पुरख दे चरणां दे विच ए अरदास कीती है कि हे वाहिगुरु असी है ते गुनाहगार, है ते बहुत माड़े काम करन वाले, कोई चंगा काम ते सुपने विच भी नहीं कीता। पर कहत कबीर पीर जन रखो, महाराज हुण मैं एक आप जी दा एक दरिया ते सहमिया होया, जिवें कोई कायर ते बुझदा लाजमी हुंदा है ना, मैं एक तुहाडा एक पीर दा अर्थ है जिवें कोई कायर ते डरिया होया मनुख हुंदा है, ते उस वांग मैं तुहाडा निमाणा जिहा सेवक हां, ते किरपा करो तुसी अपने इस सेवक दी रखिया करो, हर सेवा करो तुम्हारी, ते महाराज किरपा करो। मैं अगे ते गुनाह ही कीते ने, जिंदगी विच छुट भलाई कोई काम नहीं छड्डिया, पर हुण किरपा करो तुसी मैनू अपनी शरण दे विच रख लो, ते मैं थोड़ी शरण विच पै के हर सेवा करो तुम्हारी। महाराज मैं थोड़ी सेवा ही करदा रहा, ठीक है भावे मैं पहला कोई चंगा काम नहीं किया, पर हुण किरपा करो तुसी मैनू अपने चरणा विच थां दिओ, ते मैं हमेशा हुण थोड़े चरणा विच रह के थोड़ी सेवा ही करदा रहा। सेवा की है तुरकी सेवा राम रवीज है, मैं तेरा नाम ही जपदा रहा तेरी भक्ति ही करदा रहा, बस यही मैं तेरे पासों दात मंगदा हां। इस पावन पवित्र शब्द विच भगत कबीर जी ने एक बहुत सुंदर सिक्ख्या सानू बख्शिश कीती है। दुनिया विच कई एहो जे लोक ने गोविंद हम ऐसे अपराधी जेड़े कोई चंगा काम तो करदे ही नहीं ते माड़े काम छड़दे ही नहीं। उन्हां नू भी भगत कबीर जी कहिंदे भाई अकाल पुरख दे चरणां दे विच अरदास बेनती करनी चाहीदी है। जे ओह कुछ होर नहीं ना कर सकदे ते उस अकाल पुरख दे चरणां विच बेनती ही करन क्योंकि ओह बड़ा दयालु कृपालु है। औगुण कीते हर ना चितारे ओह कीते औगुणां नू कदी चितारदा नहीं है। जे कोई सच्चे मन दे नाल कोई अजामल वर्गा भी कोई बालमीक वर्गा भी ते कोई गनका वर्गा भी ओहदे चरणां दी शरण ग्रहण कर लैंदा है ते वाहिगुरु कृपा करदा है ओहदे सारे गुनाहां नू माफ कर दिंदा है ओहनू अपने चरणां विच निवास बख्शिश कर दिंदा है ओहदा लोक सुखी ते परलोक सुहेला बना दिंदा है। इस लई कोई किन्ना भी मंद करमी है ओहनू निराश नहीं होना चाहीदा ओहनू अरदास करनी चाहीदी है ते वाहिगुरु दा बिरद है जो शरण आवे तिस कंठ लावे ए बिरद स्वामी संदा ए सिख्या सानू भगत कबीर जी ने बख्शी है। आपां पावन पवित्र बाणी दी कथा नू सुनिया ते सुन के मंदे विच वसाईए इहदे नाल साडे जीवन दी सफलता होवेगी। विचार करदियां होईआं भुल्लां चुक्कां संगत ने खिमा करनियां।
देन दयाल कृपाल दमोदर भगत वशल पहारे कहत कबीर पीर जन राखो हर सेवा करो तुम्हारे।
वाहिगुरु जी का खालसा वाहिगुरु जी की फतेह।